ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ ਆਨੜੀਏ ਮਾਨੜਾ ਕਾਏ ਕਰੇ ਆਪਣੜੈ ਕਰ ਹਾਰ ਰੰਗੋ ਕੀ ਨਾ ਮਾਣੇ ਆਨੜੀਏ ਮਾਨੜਾ ਕਾਏ ਕਰੇ ਆਪਣੜੈ ਕਰ ਹਾਰ ਰੰਗੋ ਕੀ ਨਾ ਮਾਣੇ ਸਾਹੋ ਨੇੜੈ ਤਨ ਕਮਲੀਏ ਬਾਹਰ ਕਿਆ ਟੂੰਡੇ ਪੈ ਕੀਆਂ ਦੇਹ ਸਲਾਈਆਂ ਨੈਣੀ ਭਾਵ ਕਾ ਕਰ ਸੀ ਗਾਰੋ ਤਾ ਸੁਹਾਗਣ ਜਾਣੀਐ ਲਾਗੀ ਜਾਂ ਸਹੁ ਧਰੇ ਪਿਆਰੋ ਪੈ ਕੀਆਂ ਦੇਹ ਸਲਾਈਆਂ ਨੈਣੀ ਭਾਵ ਕਾ ਕਰ ਸੀ ਗਾਰੋ ਤਾ ਸੁਹਾਗਣ ਜਾਣੀਐ ਲਾਗੀ ਜਾਂ ਸਹੁ ਧਰੇ ਪਿਆਰੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਸਰਬ ਜੀਆਂ ਦੀ ਕਲਿਆਣ ਕਰਨਹਾਰ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜੇ ਹੋਏ ਗੁਰੂ ਰੂਪ ਖਾਲਸਾ ਜੀ। ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਕਰਕੇ ਆਪਾਂ ਨੂੰ ਇਹ ਸੁਭਾਗ ਬਖਸ਼ਿਸ਼ ਕੀਤਾ ਹੈ ਕਿ ਅਸੀਂ ਸਤਿਗੁਰੂ ਜੀ ਦੇ ਪਾਵਨ ਦਰਬਾਰ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ ਵਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਅਥਵਾ ਪਾਵਨ ਪਵਿੱਤਰ ਸਰੋਵਰਾਂ ਦੇ ਇਸ਼ਨਾਨ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੇ ਹਨ, ਇਹ ਉਸਦੀ ਅਪਾਰ ਕਿਰਪਾ ਹੋਈ ਹੈ। ਦੂਰਾਂ ਦਰੇਡਿਆਂ ਤੋਂ ਸੰਗਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਪਹੁੰਚੀਆਂ ਹਨ। ਜਦੋਂ ਵੀ ਗੁਰੂ ਘਰ ਵਿੱਚ ਆਉਣਾ ਹੋਵੇ ਮਨ ਵਿੱਚ ਪੱਕੀ ਸ਼ਰਧਾ ਭਾਵਨਾ ਰੱਖ ਕੇ ਆਉਣਾ ਚਾਹੀਦਾ ਹੈ ਕਿ ਅਸੀਂ ਸਤਿਗੁਰੂ ਦੇ ਦਰ 'ਤੇ ਚੱਲੇ ਹਾਂ, ਸਤਿਗੁਰੂ ਦੇ ਦਰ ਤੋਂ ਗੁਣ ਪ੍ਰਾਪਤ ਕਰਕੇ ਲਿਆਉਣੇ ਨੇ, ਔਗੁਣ ਦਾ ਤਿਆਗ ਕਰਕੇ ਆਉਣਾ ਹੈ। ਜਦੋਂ ਇਹ ਮਨ ਵਿੱਚ ਤਮੰਨਾ ਹੋਵੇਗੀ ਤਾਂ ਦੂਸਰੀ ਬੇਨਤੀ ਕਿ ਸਤਿਗੁਰੂ 'ਤੇ ਪੂਰਨ ਭਰੋਸਾ ਰੱਖਣਾ ਕਿ ਸਤਿਗੁਰ ਪਾਤਸ਼ਾਹ ਜੀ ਸਰਬ ਰੋਗ ਖੰਡਨਹਾਰ ਹਨ, ਸਰਬ ਦਾਤਾਂ ਦੇਣ ਨੂੰ ਸਮਰੱਥ ਹਨ, ਸਤਿਗੁਰੂ ਜੀ ਪੂਰਨ ਗੁਰੂ ਹਨ। ਜਦੋਂ ਇਹ ਮਨ ਵਿੱਚ ਭਾਵਨਾ ਹੋਵੇਗੀ ਸਤਿਗੁਰੂ ਜੀ ਰਹਿਮਤ ਕਰਦੇ ਹਨ, ਕਿਉਂਕਿ ਪਹਿਲਾਂ ਭਰੋਸਾ ਹੋਣਾ ਜ਼ਰੂਰੀ ਹੈ, ਫਿਰ ਸ਼ਰਧਾ ਹੋਣੀ ਜ਼ਰੂਰੀ ਹੈ। ਅਤੇ ਜਦੋਂ ਇਹ ਦੋ ਚੀਜ਼ਾਂ ਸਾਡੇ ਪੱਲੇ ਵਿੱਚ ਹੋਣਗੀਆਂ, ਸ਼ਰਧਾ ਅਤੇ ਭਾਵਨਾ ਸਹਿਤ ਗੁਰੂ ਦੇ ਦਰਸ਼ਨ ਦੀਦਾਰੇ ਕਰਾਂਗੇ ਅਤੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਕਰਦੇ ਨੇ। ਸੋ ਸਤਿਗੁਰੂ ਜੀ ਨੇ ਕਿਰਪਾ ਕੀਤੀ, ਇਸ ਭਾਗ ਸਮੇਂ ਬਖਸ਼ਿਸ਼ ਕੀਤੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਤਿਗੁਰੂ ਜੀ ਨੇ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ। ਸਮੁੱਚੀ ਦੁਨੀਆਂ ਦੇ ਵਿੱਚ ਸ਼ਰਧਾਲੂ ਗੁਰੂ ਕੇ ਸਿੱਖਾਂ ਨੇ ਪਰਿਵਾਰਾਂ ਸਹਿਤ ਸਤਿਗੁਰੂ ਜੀ ਦਾ ਸ੍ਰੀ ਮੁੱਖ ਵਾਕ ਸਰਵਣ ਕੀਤਾ। ਸਾਧ ਸਿੰਘ ਜੀ, ਸਤਿਗੁਰੂ ਜੀ ਨੇ ਹੋਰ ਵੀ ਬਖਸ਼ਿਸ਼ ਕੀਤੀ, ਗੁਰੂ ਕੀ ਬਾਣੀ ਦਾ ਕੀਰਤਨ ਹੋਇਆ, ਸ੍ਰੀ ਆਸਾ ਜੀ ਦੀ ਵਾਰ ਦੇ ਸੰਪੂਰਨ ਕੀਰਤਨ ਹੋਏ ਹਨ। ਉਪਰੰਤ ਹੁਣ ਕਥਾ ਦਾ ਸਮਾਂ ਆਇਆ ਹੈ। ਨਿਯਮ ਅਨੁਸਾਰ ਜੋ ਗੁਰਦੁਆਰਾ ਮੰਜੀ ਸਾਹਿਬ ਵਿਖੇ ਰੋਜ਼ਾਨਾ ਕਥਾ ਹੋਇਆ ਕਰਦੀ ਹੈ ਉਸ ਦਾ ਸਮਾਂ ਸੁਭਾਗ ਆਪਾਂ ਨੂੰ ਪ੍ਰਾਪਤ ਹੋਇਆ। ਮਹਾਰਾਜ ਜੀ ਇਹ ਅਪਾਰ ਰਹਿਮਤ ਕਿਰਪਾ ਹੈ, ਪਰ ਸਾਧ ਸੰਗਤ ਜੀ ਬੇਨਤੀ ਹੈ, ਮਹਾਰਾਜ ਜੀ ਬਾਣੀ ਵਿੱਚ ਫਰਮਾਉਂਦੇ ਨੇ, ਸੁਣ ਹਰ ਕਥਾ ਉਤਾਰੀ ਮੈਲ, ਜਿਹਨੇ ਕਥਾ ਸੁਣ ਲਈ ਉਹਦੇ ਮਨ ਦੀ ਮੈਲ ਉਤਰ ਜਾਣੀ ਆ। ਸਤਿਗੁਰੂ ਜੀ ਨੇ ਇਸ ਲਈ ਇਹ ਬਚਨ ਕਹੇ ਕਿ ਕਈ ਵਾਰ ਅਸੀਂ ਸਾਡਾ ਸਰੀਰ ਇੱਥੇ ਮੌਜੂਦ ਹੁੰਦਾ ਹੈ, ਪਰ ਜਿਹਨੂੰ ਅਸੀਂ ਕਥਾ ਸੁਣਾਉਣੀ ਹੈ ਸਰੀਰ ਦੀ ਮਲ ਤੇ ਸਾਬਣ ਨਾਲ ਲਹਿ ਜਾਂਦੀ ਹੈ, ਭਰੀ ਹੈ ਮਤ ਪਾਪਾ ਕੇ ਸੰਗ, ਉਹ ਧੋਪੈ ਨਾਵੈ ਕਹਿਰਾਂ। ਜਿਹੜੀ ਮਤ ਹੈ ਨਾ ਜੀ, ਉਹ ਪਰਮਾਤਮਾ ਦੇ ਨਾਮ ਨਾਲ ਧੋਤੀ ਜਾਣੀ ਹੈ, ਅਤੇ ਉਹ ਮੈਲ ਲੱਗੀ ਕਿਹਨੂੰ ਹੈ? ਮਹਾਰਾਜ ਕਹਿੰਦੇ ਕਿ ਭਾਈ ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ, ਜਨਮਾਂ ਜਨਮਾਤਰਾਂ ਦੀ ਇਸ ਮਨ ਨੂੰ ਮੈਲ ਲੱਗੀ ਹੋਈ ਹੈ ਜਿਹਨੂੰ ਆਪਾਂ ਧੋਣਾ ਹੈ। ਇਸ ਕਰਕੇ ਸੁਣ ਹਰ ਕਥਾ, ਜਿਹਨੇ ਮਹਾਰਾਜ ਦੀ ਕਥਾ ਸੁਣ ਲਈ ਉਤਾਰੀ ਮੈਲ, ਉਹ ਮੈਲ ਉਤਾਰ ਦੇਵੇਗਾ ਸਤਿਗੁਰੂ। ਅਤੇ ਜੇ ਮਨ ਵਿੱਚ ਇਹ ਵਹਿਮ ਹੋਵੇ ਕਿ ਬੜਾ ਕਠੋਰ ਮਨ ਹੈ, ਕਈ ਵਾਰ ਕਥਾ ਸੁਣੀ ਹੈ ਮਨ ਦੀ ਅਵਸਥਾ ਬਦਲਦੀ ਨਹੀਂ, ਮਹਾਰਾਜ ਕਹਿੰਦੇ ਨਹੀਂ ਭਾਈ ਸੁਣਿਓ ਹੀ ਨਹੀਂ, ਸੁਣ ਕੇ ਮੰਨੀ ਨਹੀਂ। ਅਤੇ ਜੇ ਮੰਨੀ ਹੋਵੇ, ਮਹਾਰਾਜ ਕਹਿੰਦੇ ਸੁਣ ਹਰ ਕਥਾ ਉਤਾਰੀ ਮੈਲ, ਮਹਾਂਪਨੀਤ ਭਏ ਸੁਖ ਸੈਲ। ਜਿਹੜੇ ਬਹੁਤ ਹੀ ਅਪਵਿੱਤਰ ਸਨ, ਪਾਪੀ ਸਨ ਮਨ, ਉਹ ਵੀ ਕਹਿੰਦੇ ਪਵਿੱਤਰ ਹੋ ਗਏ, ਸਤਿਗੁਰੂ ਜੀ ਨੇ ਐਸੀ ਕਿਰਪਾ ਕਰ ਦਿੱਤੀ, ਅਪਵਿੱਤਰ ਤੋਂ ਮਹਾਰਾਜ ਨੇ ਪਵਿੱਤਰ ਬਣਾ ਦਿੱਤਾ। ਇਹ ਮਹਾਰਾਜ ਦੀ ਕਥਾ ਦੀ ਸਮਰੱਥਾ ਹੈ। ਅਤੇ ਗੁਰੂ ਕੀ ਬਾਣੀ ਸ਼ੀਸ਼ੇ ਦੀ ਨਿਆਈ ਹੈ, ਇਹ ਪਾਰਦਰਸ਼ੀ ਸ਼ੀਸ਼ਾ ਹੈ। ਜਦੋਂ ਅਸੀਂ ਸ਼ੀਸ਼ੇ ਦੇ ਸਾਹਮਣੇ ਖਲੋਂਦੇ ਹਾਂ ਤੇ ਆਪਣਾ ਹੀ ਪ੍ਰਤੀਬਿੰਬ ਉਹਦੇ ਵਿੱਚ ਦਿਸਦਾ ਹੈ, ਪਰ ਜੇ ਸ਼ੀਸ਼ੇ ਦੇ ਅੱਗੇ ਪਰਦਾ ਹੋਵੇ ਫਿਰ ਪ੍ਰਤੀਬਿੰਬ ਨਹੀਂ ਦਿਸਦਾ। ਅਤੇ ਸਮਝਦਾਰ ਬੰਦਾ ਸਮਝ ਆਉਂਦਾ ਵੀ ਇਹ ਪਰਦਾ ਕਰਕੇ ਮੈਨੂੰ ਸ਼ੀਸ਼ੇ ਦੇ ਵਿੱਚੋਂ ਆਪਣਾ ਮੁੱਖ ਨਹੀਂ ਦਿਸਦਾ। ਜੇ ਪਰਦਾ ਵੀ ਪਾਸੇ ਕਰ ਦਈਏ ਅਤੇ ਸ਼ੀਸ਼ੇ ਦੇ ਉੱਪਰ ਗਰਦਾ ਜੰਮਿਆ ਹੋਵੇ, ਮਿੱਟੀ ਘੱਟਾ ਜੰਮਿਆ ਹੋਵੇ, ਫਿਰ ਵੀ ਸਾਫ਼ ਪ੍ਰਤੀਬਿੰਬ ਨਹੀਂ ਦਿਸਦਾ। ਅਤੇ ਫਿਰ ਉਹ ਸ਼ੀਸ਼ੇ ਨੂੰ ਸਾਫ਼ ਕਰ ਲਿਆ ਜਾਂਦਾ ਹੈ ਅਤੇ ਫਿਰ ਸਾਫ਼ ਦਿਸਦਾ ਵੀ ਆਹ ਮੇਰੀ ਦਸਤਾਰ ਦੇ ਉੱਪਰ ਦਾਗ ਲੱਗਾ ਹੋਇਆ ਹੈ, ਭਾਵ ਸਾਫ਼ ਸਾਫ਼ ਦਿਖਾਈ ਦੇਣ ਲੱਗ ਪੈਂਦਾ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਹੈ ਭਾਈ ਗੁਰੂ ਘਰ ਦੇ ਵਿੱਚ ਸੱਜ ਕੇ ਵਹਿਮ ਅਤੇ ਭਰਮ ਦਾ ਜੋ ਪਰਦਾ ਪਿਆ ਇਹਨੂੰ ਪਾਸੇ ਕਰ ਦਈਏ, ਵਿਸ਼ਿਆਂ ਵਿਕਾਰਾਂ ਦਾ ਜੋ ਘੱਟਾ ਸਾਡੇ ਮਨ 'ਤੇ ਪਿਆ ਇਹਨੂੰ ਵੀ ਲਾਂਭੇ ਕਰ ਦਈਏ, ਇੱਕ ਵਾਰੀ ਸਾਵਧਾਨ ਇਕਾਗਰ ਚੀਤ ਹੋ ਕੇ ਗੁਰੂ ਕੀ ਕਥਾ ਸੁਣੀਏ ਅਤੇ ਮਹਾਰਾਜ ਆਪੇ ਕਿਰਪਾ ਕਰਨਗੇ। ਭਾਈ ਗੁਰੂ ਸਮਰੱਥ ਹੈ, ਗੁਰੂ ਕੀ ਕਥਾ ਕਹਿਣ ਵਿੱਚ ਭਾਵਾਂ ਫਰਕ ਰਹਿ ਜਾਏ, ਗੁਰੂ ਕੀ ਕਥਾ ਨਹੀਂ ਕਹੀ ਜਾ ਸਕਦੀ, ਉਹ ਤਾਂ ਬੇਅੰਤ ਬੇਅੰਤ ਹੈ, ਪਰ ਜਿੰਨੀ ਵੀ ਸੁਣਾਂਗੇ ਲਾਭ ਹੀ ਹੋਵੇਗਾ। ਇਸ ਵਾਸਤੇ ਆਓ ਸਤਿਗੁਰੂ ਜੀ ਬਖਸ਼ਿਸ਼ ਕਰਨ, ਸਤਿਗੁਰੂ ਜੀ ਨੇ ਆਪਾਂ ਨੂੰ ਇਸ ਭਾਗ ਸਮਾਂ ਬਖਸ਼ਿਆ ਨੂੰ ਸਫਲਾ ਕਰੀਏ। ਇੱਕ ਵਾਰੀ ਸਾਰੀ ਸੰਗਤ ਮਨ ਬਿਰਤੀਆਂ ਚਿੱਤ ਨੂੰ ਇਕਾਗਰ ਕਰਨ ਵਾਸਤੇ ਗੱਜ ਕੇ ਬੋਲੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਿਲੰਗ ਮਹਲਾ ਪਹਿਲਾ, ਇਆਨੜੀਏ ਮਾਨੜਾ ਕਾਇ ਕਰੇ।
ਸੋ ਸਤਿਗੁਰੂ ਜੀ ਕਿਰਪਾ ਕਰਦੇ ਹਨ ਤਿਲੰਗ ਰਾਜ ਦੇ ਵਿੱਚ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। ਜੋਤ ਰੂਪ ਹਰਿਆਪ ਗੁਰੂ ਨਾਨਕ ਕਹਾਇਓ ਤਤ ਅੰਗਦ ਭਇਓ ਤਤ ਸਿਓ ਤਤ ਮਿਲਾਇਓ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਤਿਗੁਰੂ ਦਾ ਬਹੁਤ ਵੱਡਾ ਪਰਉਪਕਾਰ ਹੈ ਸਾਧ ਸੰਗਤ, ਗੁਰਸਿੱਖਾਂ ਦੇ ਉੱਪਰ ਐਸੀ ਕਿਰਪਾ ਕੀਤੀ ਸਤਿਗੁਰੂ ਜੀ ਨੇ। ਪਹਿਲਾਂ ਤਾਂ ਸਾਡੇ ਵਿੱਚੋਂ ਸਾਰੇ ਜਾਤਾਂ ਦੇ ਭਰਮ ਕੱਢੇ, ਕਿਉਂਕਿ ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੰਸਾਰ ਵਿੱਚ ਆਏ ਨਾ ਤੇ ਇੱਥੇ ਵਰਨ ਵੰਡ ਦੇ ਵਿੱਚ ਦੁਨੀਆ ਵੰਡੀ ਹੋਈ ਸੀ, ਕਈਆਂ ਜਾਤਾਂ ਦੇ ਉੱਪਰ ਪਾਬੰਦੀ ਲੱਗੀ ਹੋਈ ਸੀ ਵੀ ਤੁਸੀਂ ਨਾਮ ਜਪ ਹੀ ਨਹੀਂ ਸਕਦੇ, ਤੁਹਾਨੂੰ ਅਧਿਕਾਰ ਹੀ ਨਹੀਂ। ਇੱਥੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਭਾਈ ਪਰਮਾਤਮਾ ਕਿਸੇ ਦਾ ਮੁੱਲ ਖਰੀਦਿਆ ਹੋਇਆ ਨਹੀਂ, ਉਹ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਕਿਸੇ ਜਾਤ ਵਿੱਚ ਬੱਝਿਆ ਹੋਇਆ ਨਹੀਂ, ਕਿਸੇ ਵਕਤੀ ਵਿਸ਼ੇਸ਼ ਦਾ ਨਹੀਂ, ਕਿਸੇ ਫਿਰਕੇ ਦਾ ਨਹੀਂ। ਅਤੇ ਫਿਰ ਇਸੇ ਲਈ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਹੁਕਮ ਕਰ ਦਿੱਤਾ ਵੀ ਭਾਈ ਪਰਮਾਤਮਾ ਦਾ ਨਾਮ ਜਿਹਨੇ ਵੀ ਜਪਣਾ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਉਹਦੀ ਮਿਹਨਤ ਘਾਲ ਥਾਏ ਪੈ ਗਈ ਜਿਹਨੇ ਪਰਮਾਤਮਾ ਦਾ ਨਾਮ ਜਪਿਆ। ਅਤੇ ਫਿਰ ਹੋਵੇਗਾ ਕਿ ਮਹਾਰਾਜ ਕਹਿੰਦੇ ਨਾਨਕ ਤੇ ਮੁੱਖ ਉਜਲੇ, ਉਹ ਮੁੱਖ ਉਜਲੇ ਸੰਸਾਰ ਵਿੱਚੋਂ ਜਾਂਦੇ ਨੇ ਅਤੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਦੀ ਸੰਗਤ ਕਰਨ ਵਾਲੇ ਨੇ ਕੇਤੀ ਛੁੱਟੀ ਨਾਲ, ਉਹ ਵੀ ਕਿੰਨੇ ਨਾਲ ਛੁੱਟ ਜਾਂਦੇ ਨੇ। ਅਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਇਹਦੇ 'ਤੇ ਮੋਹਰ ਲਾਉਂਦੇ ਨੇ, ਕਹਿੰਦੇ ਭਾਈ ਜਿਹਨੇ ਵੀ ਨਾਮ ਜਪਿਆ, ਬੱਚਾ ਨਾਮ ਜਪ ਲਵੇ, ਬੀਬੀਆਂ ਨਾਮ ਜਪ ਲੈਣ, ਬਜ਼ੁਰਗ ਜਾਪ ਨਾਮ ਜਪ ਲੈਣ, ਕਿਸੇ ਜਾਤ ਫਿਰਕੇ ਵਿੱਚੋਂ ਨਾਮ ਜਪਿਆ ਜਾਵੇ। ਅਤੇ ਹਜ਼ੂਰ ਕਹਿੰਦੇ ਵੀ ਉਹਨਾਂ ਦੇ ਕਾਰਜ ਸਤਿਗੁਰੂ ਜੀ ਨੇ ਸੰਪੂਰਨ ਕਰ ਦੇਣੇ, ਕਾਰਜ ਰਾਸ ਕਰਨੇ ਮਹਾਰਾਜ ਨੇ ਜਦੋਂ ਸ਼ਰਧਾ ਭਾਵਨਾ ਦੇ ਨਾਲ ਜਪਿਆ ਨਾਮ। ਅਤੇ ਹਜ਼ੂਰ ਫਰਮਾਉਂਦੇ ਨੇ ਜਿਨ ਜਿਨ ਨਾਮ ਧਿਆਇਆ ਤਿਨਕੇ ਕਾਜ ਸਰੇ, ਹਰ ਗੁਰ ਪੂਰਾ ਰਾਧਿਆ ਦਰਗਹਿ ਸੱਚ ਖਰੇ। ਇੱਥੇ ਨਹੀਂ, ਕਹਿੰਦੇ ਦਰਗਾਹ ਦੇ ਤੱਕ ਵੀ ਉਹ ਸੱਚੇ ਖਰੇ, ਭਾਵ ਖੋਟੇ ਨਹੀਂ ਰਹਿਣਗੇ, ਇਹ ਖੋਟਿਆਂ ਤੋਂ ਇਹ ਵਕਾਰੀ ਮਨਾਂ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਖਰੇ ਬਣਾ ਦੇਣਗੇ। ਇਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਆਪਾਂ ਸਾਰਾ ਸਿੱਖ ਜਗਤ, ਵੱਡੀਆਂ ਵੱਡੀਆਂ ਸੰਸਥਾਵਾਂ ਅਥਵਾ ਸਮੂਹ ਹੀ ਸਿੱਖ ਜਗਤ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ 550 ਸਾਲਾ ਅਵਤਾਰ ਪੁਰਬ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ। ਕੱਲ੍ਹ ਵੀ ਦਾਸ ਨੇ ਬੇਨਤੀ ਕੀਤੀ ਸੀ ਕਿ ਭਾਈ ਕੁਝ ਨਾ ਕੁਝ ਸਾਨੂੰ ਉੱਦਮ ਕਰਨਾ ਚਾਹੀਦਾ, ਮਨ ਸਮਝਾਵਣ ਕਾਰਨੇ ਕਛੂਕ ਪੜੀਏ ਗਿਆਨ, ਕੁਝ ਨਾ ਕੁਝ ਗੁਰੂ ਦਾ ਗਿਆਨ ਪ੍ਰਾਪਤ ਕਰੋ, ਉੱਦਮ ਕਰੋ, ਉਪਰਾਲਾ ਕਰੋ, ਤਾਂ ਕਿ ਸਾਡਾ ਮਨਾਇਆ ਹੋਇਆ ਗੁਰਪੁਰਬ ਸਫਲਾ ਹੋ ਜਾਵੇ। ਆਪਾਂ ਸਾਰੇ ਹੀ ਰਲ ਮਿਲ ਕੇ ਮਨ ਦੇ ਵਿੱਚ ਧਾਰਨਾ ਬਣਾ ਲਈਏ ਕਿ ਗੁਰੂ ਸਾਹਿਬ ਜੀ ਦਾ 550 ਸਾਲਾ ਗੁਰਪੁਰਬ ਆ ਰਿਹਾ ਹੈ ਅਤੇ ਅਸੀਂ ਕੀ ਪ੍ਰਾਪਤੀ ਕਰਨੀ ਹੈ। ਜਦੋਂ ਮਨ ਦੇ ਵਿੱਚ ਇਹ ਤਮੰਨਾ ਧਾਰਨ ਕਰ ਲਈ ਨਾ ਵੀ ਤੁਹਾਨੂੰ ਕੁਝ ਤਾਂ ਉੱਦਮ ਕਰਨਾ ਚਾਹੀਦਾ ਹੈ, ਕੇਵਲ ਕਹਿੰਦੇ ਹੀ ਰਹੇ ਕਿ ਸਾਨੂੰ ਪੂਰਾ ਲਾਭ ਨਹੀਂ ਜੇ ਹੋਣਾ, ਠੀਕ ਹੈ ਬਹੁਤ ਨਗਰ ਕੀਰਤਨ ਸਜਾਏ ਜਾ ਰਹੇ ਨੇ, ਨਗਰ ਕੀਰਤਨਾਂ 'ਚ ਹਾਜ਼ਰੀ ਭਰਨੀ ਚਾਹੀਦੀ ਹੈ, ਸੁੰਦਰ ਗੇਟ ਬਣਾਉਣੇ ਚਾਹੀਦੇ ਹੈ, ਸਵਾਗਤ ਕਰਨਾ ਚਾਹੀਦਾ, ਗੁਰਸਿੱਖਾਂ ਦਾ ਕਰਮ ਧਰਮ ਫਰਜ਼ ਹੈ। ਸਾਧ ਸੰਗਤ ਜੀ ਇਹਦੇ ਤੋਂ ਇਲਾਵਾ ਵੀ ਸਾਨੂੰ ਆਪਣੇ ਤੌਰ 'ਤੇ ਆਪਣਾ ਮਨ ਪ੍ਰਬੋਧਨ ਵਾਸਤੇ ਆਪਣੇ ਨਿੱਜੀ ਤੌਰ 'ਤੇ ਪਰਿਵਾਰਕ ਤੌਰ 'ਤੇ ਵੀ ਉਪਰਾਲਾ ਕਰਨਾ ਚਾਹੀਦਾ। ਜੇ ਅਸੀਂ ਥੋੜ੍ਹਾ ਜਿਹਾ ਵੀ ਉਪਰਾਲਾ ਕਰੀਏ ਨਾ, ਜਿਵੇਂ ਸਤਿਗੁਰ ਪਾਤਸ਼ਾਹ ਜੀ ਦੇ ਦਰਬਾਰ ਵਿੱਚੋਂ ਵੀ ਜਿਹੜਾ ਵੀ ਇਸ ਦਰਬਾਰ ਦੇ ਵਿੱਚ ਆਉਂਦਾ ਹੈ ਅਤੇ ਸਤਿਗੁਰੂ ਦੇ ਚਰਨਾਂ ਵੱਲ, ਸਤਿਗੁਰੂ ਦੇ ਦਰਬਾਰ ਵੱਲ, ਸਤਿਗੁਰੂ ਦੇ ਗੁਣਾਂ ਵੱਲ, ਇਸ ਭੰਡਾਰੇ ਵੱਲ ਗੁਰੂ ਕਾ ਸਿੱਖ ਇੱਕ ਕਦਮ ਵੀ ਚੱਲਦਾ ਨਾ, ਚਰਨ ਸ਼ਰਨ ਗੁਰ ਏਕ ਪੈਣ ਜਾਏ ਚੱਲ, ਸਤਿਗੁਰ ਕੋਟ ਪੈਣਾ ਅੱਗੇ ਹੋਏ ਲੇਤ ਹੈ। ਸਾਧ ਸੰਗਤ ਜੀ ਇਹ ਤਾਂ ਗੁਰੂ ਦਾ ਬਿਰਧ ਹੈ, ਆਪਾਂ ਉਦਮਤਾ ਕਰੀਏ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਸ਼ਾਬਾਸ਼ ਦਿੰਦੇ ਨੇ ਉੱਦਮ ਕਰਨ ਵਾਲਿਆਂ ਨੂੰ, ਕਈ ਲੋਕ ਤਰਕ ਕਰਨਗੇ, ਲਓ ਜੀ ਇਹਨੂੰ ਗੁਰਪੁਰਬ ਮਨਾਉਣ ਦਾ ਚੇਤਾ ਆ ਗਿਆ, ਇਹਨਾਂ ਨੂੰ ਪਹਿਲਾਂ ਕਿੱਥੇ ਗਏ ਸੀ, ਪਹਿਲਾਂ ਤਾਂ ਕਿਤੇ ਨਾਮ ਹੀ ਨਹੀਂ ਜਪਿਆ, ਪਹਿਲਾਂ ਅੰਮ੍ਰਿਤ ਵੇਲੇ ਉੱਠੇ ਹੀ ਨਹੀਂ। ਤਰਕਾਂ ਵੀ ਕਰਨਗੇ ਪਰ ਲਾਭ ਸਾਨੂੰ ਜ਼ਰੂਰ ਹੋਏਗਾ ਜੇ ਅਸੀਂ ਉੱਦਮ ਕਰਾਂਗੇ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਉੱਦਮ ਕਰੇਂਦੇ ਆ ਜੀਓ ਤੋਂ ਕਮਾਵੰਦੇ ਆ ਸੁਖ ਪੁੰਚ, ਧਿਆਏਂਦੇ ਆ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਉੱਦਮ ਕਰਨ ਵਾਲਿਆ ਸ਼ਾਬਾਸ਼ ਤੇਰੇ ਭਾਈ, ਜੇ ਤੂੰ ਪ੍ਰਭੂ ਦੀ ਆਰਾਧਨਾ ਕਰੇਗਾ ਤੇਰੀਆਂ ਸਗਲੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ। ਇਸ ਵਾਸਤੇ ਜੋ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਡਾ ਵੱਡਾ ਸਾਡੇ 'ਤੇ ਪਰਉਪਕਾਰ ਕਰਕੇ ਸਾਨੂੰ ਮੰਤਰ ਦਿੱਤਾ, ਮੂਲ ਮੰਤਰ 'ਤੇ ਆਪਾਂ ਨਿਯਮ ਬਣਾਓ ਵੀ ਅਸੀਂ ਕਿੰਨਾ ਸਮਾਂ, 5 ਮਿੰਟ, 10 ਮਿੰਟ, ਅੱਧਾ ਘੰਟਾ, ਜਿਹੜੇ ਪਹਿਲਾਂ ਹੀ ਗੁਰੂ ਕੇ ਪਿਆਰੇ ਕਰਦੇ ਨੇ ਬਹੁਤ ਵਡਭਾਗੀ ਨੇ, ਜਿਹੜੇ ਨਹੀਂ ਕਰ ਰਹੇ ਦੱਸ, ਉਹਨਾਂ ਨੂੰ ਬੇਨਤੀ ਕਰਦਾ ਭਾਈ ਉੱਦਮ ਕਰੋ। ਵੇਖਿਓ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ 'ਤੇ ਕਿਰਪਾ ਕਰਨਗੇ, ਆਪਣੇ ਮਨ ਨੂੰ ਇਸ ਨਾਮ ਦਾ ਰੰਗ ਚੜ੍ਹੇਗਾ। ਜਿਨ੍ਹਾਂ ਵੱਲ ਆਪਾਂ ਵੇਖਦੇ ਹਾਂ ਨਾ ਕਿ ਪ੍ਰਭੂ ਦੇ ਪਿਆਰੇ ਬਜ਼ੁਰਗ ਉਮਰ ਹੋ ਜਾਂਦੀ ਹੈ ਪਰ ਉਹਨਾਂ ਦੇ ਦਗਦਾ ਕਰਦੇ ਚਿਹਰੇ, ਉਹਨਾਂ ਦੀਆਂ ਸੂਰਜ ਦੀਆਂ ਕਿਰਨਾਂ ਵਰਗੇ ਨੇਤਰ, ਉਹਨਾਂ ਵਿੱਚ ਕਿਹੜੀ ਸ਼ਕਤੀ ਹੈ ਭਾਈ, ਕੋਈ ਦੁਨੀਆ ਦਾ ਡਾਕਟਰ ਨਹੀਂ ਦੱਸ ਸਕਦਾ, ਇਹ ਤਾਂ ਧੰਨ ਗੁਰੂ ਕੀ ਬਾਣੀ ਦੱਸੇਗੀ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨ ਲਾਗਾ ਦਾਗਾ। ਇਹ ਸਤਿਗੁਰੂ ਦੱਸਣਗੇ। ਇਸ ਵਾਸਤੇ ਜਦੋਂ ਅਸੀਂ ਉੱਦਮ ਕਰਾਂਗੇ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਰੰਗ ਨਾਮ ਦਾ ਸਾਨੂੰ ਦੇ ਦੇਣਾ, ਉਸ ਨਾਮ ਰੰਗ ਦੇ ਵਿੱਚ ਭੇਦ ਕਰ ਲੈਣਾ ਹੈ। ਪਰ ਆਪਾਂ ਉੱਦਮ ਕਰੋ ਕਿ ਅਸੀਂ ਕੁਝ ਨਾ ਕੁਝ ਸਮਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਇਕਾਗਰ ਚਿੱਤ ਹੋ ਕੇ ਗੁਰੂ ਕੀ ਬਾਣੀ ਦਾ ਮੂਲ ਮੰਤਰ ਪੜ੍ਹਨਾ, ਧੰਨ ਗੁਰੂ ਨਾਨਕ ਸਾਹਿਬ ਦੇ ਦਿੱਤਾ ਮੰਤਰ। ਮੈਂ ਇੱਕ ਬੇਨਤੀ ਕਰਾਂ, ਮੇਰਾ ਇੱਕ ਦੋਸਤ ਸੀਗਾ, ਉਹ ਹਿੰਦੂ ਨੌਜਵਾਨ ਸੀ, ਕਹਿੰਦਾ ਸਿੰਘ ਸਾਹਿਬ ਜੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਧਾਰਨ ਕਰਨਾ। ਮੈਂ ਕਿਹਾ ਵੀ ਬੜੀ ਚੰਗੀ ਤੇਰੀ ਕਿਸਮਤ ਹੈ, ਚੰਗਾ ਤੇਰਾ ਮਹਾਰਾਜ ਨੇ ਤੈਨੂੰ ਇਹ ਪ੍ਰੇਰਨਾ ਦਿੱਤੀ ਹੈ, ਪਰ ਇਹ ਤੇਰੇ ਮਨ ਵਿੱਚ ਫੁਰਨਾ ਕਿਵੇਂ ਆਇਆ? ਉਹ ਕਹਿਣ ਲੱਗਾ ਵੀ ਮੈਂ ਇੱਕ ਗੁਰੂ ਧਾਰਨ ਕੀਤਾ ਸੀ ਅਤੇ ਮੈਂ ਬੜੀ ਉਹਦੀ ਸੇਵਾ ਕੀਤੀ, ਉੱਤੇ ਸ਼ਰਧਾ ਵੀ ਰੱਖੀ ਅਤੇ ਉਹਨੇ ਮੈਨੂੰ ਸੇਵਾ ਮੰਤਰ ਦਿੱਤਾ, ਮੈਂ ਸੇਵਾ ਜੀ ਦਾ ਮੰਤਰ ਪੜ੍ਹਦਾ ਰਿਹਾ। ਪਰ ਕਹਿੰਦਾ ਇੱਕ ਦਿਨ ਐਸਾ ਆਇਆ, ਉਸ ਨੂੰ ਮੈਂ ਕੁਕਰਮ ਕਰਦਾ ਹੋਇਆ ਦੇਖ ਲਿਆ, ਮੇਰਾ ਮਨ ਕਹਿੰਦੇ ਉੱਥੋਂ ਟੁੱਟ ਗਿਆ ਵੀ ਨਹੀਂ, ਐਸਾ ਗੁਰੂ ਨਹੀਂ ਹੋਣਾ ਚਾਹੀਦਾ ਜਿਹੜਾ ਆਪ ਹੀ ਵਿਭਚਾਰੀ ਹੋਵੇ, ਮੇਰਾ ਕਿਵੇਂ ਭਲਾ ਕਰੇਗਾ। ਕਹਿੰਦੇ ਮੈਂ ਫਿਰ ਇੱਕ ਹੋਰ ਗੁਰੂ ਧਾਰਨ ਕੀਤਾ, ਕਹਿੰਦੇ ਉਹ ਉਸ ਕਰਮ ਦੇ ਵਿੱਚ ਉਸਨੂੰ ਸਜ਼ਾ ਹੋ ਗਈ, ਉਹ ਜੇਲ੍ਹ ਚਲੇ ਗਿਆ। ਅਤੇ ਕਹਿੰਦਾ ਮੇਰੇ 10 ਸਾਲ ਬੀਤ ਗਏ, 10 ਸਾਲ, ਅਤੇ ਮੈਂ ਮਨ ਵਿੱਚ ਸੋਚਿਆ ਇਹ ਮਨਾ ਜੇ ਮੈਂ 1-2 ਗੁਰੂ ਹੋਰ ਇਸੇ ਤਰ੍ਹਾਂ ਦੇ ਧਾਰਨ ਕਰ ਲਏ, ਮੇਰੀ ਤਾਂ ਸਾਰੀ ਉਮਰ ਹੀ ਲੰਘ ਜਾਏਗੀ, ਕੀ ਫਾਇਦਾ ਹੋਏਗਾ। ਭਗਤ ਕਬੀਰ ਜੀ ਨੇ ਇਸੇ ਕਰਕੇ ਕਿਹਾ, ਸੋ ਗੁਰ ਕਰੋ ਜੇ ਬੋਹਰ ਨਾ ਕਰਨਾ, ਐਸੇ ਮਰੋ ਜੇ ਬੋਹਰ ਨਾ ਮਰਨਾ। ਕਹਿੰਦੇ ਇਹੋ ਜਿਹਾ ਗੁਰੂ ਕਰੋ ਜਿਹੜਾ ਦੁਬਾਰਾ ਨਾ ਕਰਨਾ ਪਵੇ ਫਿਰ। ਅਤੇ ਮੈਂ ਕਿਹਾ ਭਾਈ ਫਿਰ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਹੈ, ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਲਿਆ, ਗੁਰੂ ਧਾਰਨ ਕਰ ਲਿਆ, ਗੁਰੂ ਦਾ ਹੁਕਮ ਮੰਨ ਲਿਆ, ਗੁਰੂ 'ਤੇ ਭਰੋਸਾ ਅਤੇ ਭਾਵਨਾ ਕਰ ਲਈ, ਉਹਨਾਂ ਦਾ ਪਾਰ ਉਤਾਰਾ ਹੋਣਾ ਹੀ ਹੋਣਾ। ਉਹਨਾਂ ਦੇ ਦੁਨੀਆਂ ਦੇ ਵਿੱਚ ਵੀ ਕਾਰਜ ਸਾਰਨੇ ਹੈ, ਉਹਨਾਂ ਦੇ ਦੁਨੀਆਂ ਦੇ ਕਾਰਜ ਵੀ ਸੰਪੂਰਨ ਹੋਣੇ ਹੈ ਅਤੇ ਲੋਕ ਅਤੇ ਪ੍ਰਲੋਕ ਦੇ ਵਿੱਚ ਵੀ ਗੁਰੂ ਨੇ ਸੁਹੇਲਾ ਹੋਣਾ। ਇਸ ਵਾਸਤੇ ਸਾਧ ਸੰਗਤ, ਆਪਾਂ ਤਾਂ ਸਿੱਖਾਂ ਦੇ ਘਰਾਂ ਵਿੱਚ ਜੰਮੇ ਅਤੇ ਸਾਨੂੰ ਤਾਂ ਬਾਈ ਬਰਥ ਗੁਰੂ ਮਿਲਿਆ, ਸਾਨੂੰ ਲੱਭਣਾ ਨਹੀਂ ਪਿਆ, ਇੱਕ ਤਾਂ ਛੋਟੀ ਕਿਰਪਾ ਗੁਰੂ ਸਾਹਿਬ ਦੀ, ਬਹੁਤ ਵੱਡੀ ਕਿਰਪਾ। ਅੱਜ ਗੁਰੂ ਸਾਹਿਬ ਉਪਦੇਸ਼ ਕੀ ਦਿੰਦੇ ਨੇ, ਅੱਜ ਤਲੰਗ ਰਾਜ ਦੇ ਵਿੱਚ ਜਿਹੜਾ ਮਹਾਰਾਜ ਨੇ ਹੁਕਮ ਕੀਤਾ ਨਾ, ਆਪਾਂ ਸੁਣੋ ਧਿਆਨ ਦੇ ਨਾਲ, ਮਹਾਰਾਜ ਹੁਕਮ ਕੀ ਕਰਦੇ ਨੇ ਵੀ ਤੁਸੀਂ ਸਿੱਖਾਂ ਦੇ ਘਰੇ ਜਨਮ ਲੈ ਲਿਆ, ਆਪਾਂ ਸਿੱਖਾਂ ਦੇ ਘਰ ਮੇ ਜਨਮ ਲੈ ਕੇ ਇਸ ਗੱਲ ਨੂੰ ਵੀ ਫਖਰ ਮੰਨ ਲਈਏ, ਬਸ ਇੱਥੇ ਹੀ ਖੜ ਜਾਈਏ। ਮਹਾਰਾਜ ਕਹਿੰਦੇ ਗੱਲ ਬਣਨੀ ਨਹੀਂ, ਤੁਰਨਾ ਪੈਣਾ ਅੱਗੇ। ਇਸ ਵਾਸਤੇ ਦਾਸ ਜੀ ਦੀ ਪਹਿਲੀ ਬੇਨਤੀ ਕਰ ਰਿਹਾ ਕਿ ਭਾਈ ਗੁਰਪੁਰਬ ਮਨਾਉਣ ਵਾਸਤੇ 550 ਸਾਲਾਂ ਮਹਾਰਾਜ ਦੀ ਪ੍ਰਕਾਸ਼ ਸ਼ਤਾਬਦੀ ਮਨਾਉਣ ਵਾਸਤੇ ਜਿਹੜੇ ਉਪਰਾਲੇ ਹੋ ਰਹੇ ਨੇ, ਉਹ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਘਰ ਦੇ ਵਿੱਚ ਆਪਾਂ ਉਪਰਾਲਾ ਕਰਨਾ। ਅਸੀਂ ਵਾਹਿਗੁਰੂ ਮੰਤਰ ਜਪੀਏ, ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰੀਏ, ਅਸੀਂ ਸਹਿਜ ਪਾਠ ਰੱਖ ਲਈਏ, ਜਾਂ ਅਸੀਂ ਮੂਲ ਮੰਤਰ ਦਾ ਹੀ ਜਾਪ ਕਰੀਏ, ਪਰ ਵਿਸ਼ੇਸ਼ ਸਮਾਂ ਰੱਖੋ। 5-10-15 ਮਿੰਟ, 20 ਮਿੰਟ, ਅੱਧਾ ਘੰਟਾ, ਘੰਟਾ, ਜਿੰਨਾ ਵੀ ਕਿਸੇ ਕੋਲ ਇਸ ਸਮੇਂ ਦੀ ਸਾਧ ਸੰਗਤ ਦੀ ਪੂਰਤੀ ਹੋ ਸਕਦੀ ਹੈ, ਉਸ ਢੰਗ ਦੇ ਨਾਲ ਆਪਾਂ ਸਮਾਂ ਕੱਢੋ। ਸਮਾਂ ਆਪੇ ਹੀ ਵੱਧ ਜਾਣਾ, ਆਪਾਂ ਥੋੜ੍ਹਾ ਜਿਹਾ ਵੀ ਉੱਦਮ ਕੀਤਾ ਨਾ, ਆਪਾਂ ਦੇਖਾਂਗੇ ਕਿ ਜਦੋਂ ਇਸ ਪਾਸੇ ਲੱਗੇ, ਮਹਾਰਾਜ ਨੇ ਆਪੇ ਹੀ ਸਮਾਂ ਹੋਰ ਬਖਸ਼ ਦੇਣਾ। ਸੋ ਆਓ, ਧੰਨ ਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਉੱਪਰ ਜੋ ਰਹਿਮਤਾਂ ਹੋ ਰਹੀਆਂ ਨੇ, 100 ਸੁਹਾਗਣਾ ਬਣ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ। 100 ਸੁਹਾਗਣ ਕੀ ਹੁੰਦਾ ਭਾਈ? ਇਹ ਕਈਆਂ ਧਰਮਾਂ ਵਿੱਚ ਸਿੱਖ ਧਰਮ ਦੀ ਬੁਨਿਆਦ ਰੱਖਣ ਤੋਂ ਪਹਿਲਾਂ ਇਹ ਕਈਆਂ ਧਰਮਾਂ 'ਚ, ਇਸਲਾਮ ਦੇ ਵਿੱਚ ਵੀ ਸੀ, ਹਿੰਦੂ ਧਰਮ ਵਿੱਚ ਵੀ ਸੀ, ਕਿ ਜਿਹੜੇ ਮਰਦ ਸੀਗੇ ਸਾਧੂ ਮਹਾਤਮਾ ਬਣਦੇ ਸੀ, ਔਰਤਾਂ ਦਾ ਰੂਪ ਧਾਰਨ ਕਰ ਲੈਂਦੇ ਸਨ ਲਿਬਾਸ, ਕਿਉਂਕਿ ਜੀਵ ਰੂਪ ਇਸਤਰੀ ਸਮਝ ਕੇ ਆਪਣੇ ਆਪ ਨੂੰ ਪ੍ਰਭੂ ਪਰਮਾਤਮਾ ਦੀ ਭਾਲ ਵਿੱਚ, ਪ੍ਰਭੂ ਪਰਮਾਤਮਾ ਦੇ ਮਿਲਾਪ ਵਿੱਚ ਉੱਦਮ ਕਰਦੇ ਸਨ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਵੀ ਐਸੇ ਲੋਕ ਆਏ, ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਉਪਦੇਸ਼ ਦਿੱਤਾ, ਸਾਡੇ 'ਤੇ ਤਾਂ ਕਲਗੀ ਧਰਮਾਂ ਨੇ ਕਿਰਪਾ ਕਰਤੀ ਨਾ, ਸਾਨੂੰ 5 ਕਕਾਰਾਂ ਦੀ ਰਹਿਤ ਦੇ ਕੇ ਇਹ ਜਿਹੜੇ ਅਖੌਤੀ ਲਿਬਾਸ ਸੀ ਇਹਨਾਂ 'ਚੋਂ ਸਾਨੂੰ ਮਹਾਰਾਜ ਨੇ ਕੱਢ ਹੀ ਲਿਆ। ਕਿ ਨਹੀਂ ਭਾਈ, ਤਿਆਰ ਵਰਤਿਆਰ ਗੁਰੂ ਕਾ ਖਾਲਸਾ ਰਹੋ, ਭਾਵੇਂ ਬੀਬੀਆਂ ਭਾਵੇਂ ਸਿੰਘ ਹੈ, ਅਸੀਂ ਗੁਰੂ ਕੇ ਖਾਲਸੇ ਹਾਂ, ਸਾਨੂੰ ਹੋਰ ਲਿਬਾਸ ਧਾਰਨ ਦੀ ਜ਼ਰੂਰਤ ਨਹੀਂ, ਅਸੀਂ ਇੱਕ ਲਿਬਾਸ ਵਿੱਚ ਹੀ ਆ ਜਾਈਏ, ਜਿਹਦੇ ਵਿੱਚ ਬੜੇ ਪਿਆਰ ਦੇ ਤਰਾਨੇ ਗਾਉਂਦੇ ਨੇ ਕਲਗੀਧਰ ਪਾਤਸ਼ਾਹ, ਛਾਤੀਆਂ ਨਾਲ ਲਾ ਕੇ ਕਹਿੰਦੇ ਨੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਿਓ ਮੈਂ ਕਰੂੰ ਨਿਵਾਸ, ਖਾਲਸਾ ਮੇਰਾ ਸੱਜਣ ਸੂਰਾ, ਖਾਲਸਾ ਮੇਰਾ ਸਤਿਗੁਰ ਪੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਣ। ਕੋਈ ਕਹਿ ਸਕਦਾ ਭਾਈ ਕਿਸੇ ਗੁਰੂ ਨੇ ਅੱਜ ਤੱਕ ਇਹ ਗੱਲਾਂ ਕਹੀਆਂ? ਨਹੀਂ ਭਾਈ, ਇਹ ਤਾਂ ਸਿੱਖਾਂ ਦੇ ਗੁਰੂਆਂ ਨੇ ਹੀ ਗੱਲਾਂ ਕਹੀਆਂ। ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ, ਖਾਲਸਾ ਮੇਰੋ ਪਿੰਡ ਪ੍ਰਾਣ, ਖਾਲਸਾ ਮੇਰਾ ਸਰੀਰ ਵੀ ਹੈ, ਖਾਲਸਾ ਮੇਰੇ ਸਵਾਸ ਵੀ ਆ, ਮੇਰੇ ਸਾਹਾਂ ਦੇ ਸਾਹ ਸਾਂਝੇ ਆ ਖਾਲਸੇ ਦੇ ਨਾਲ। ਸਾਧ ਸੰਗਤ ਜੀ, ਐਸਾ ਗੁਰੂ ਇਸ ਵਾਸਤੇ ਸਾਨੂੰ ਜਿਹੜਾ ਰੂਪ ਦਿੱਤਾ ਨਾ ਮਹਾਰਾਜ ਨੇ, ਇਹ ਆਪਣਾ ਰੂਪ ਦਿੱਤਾ ਹੈ ਕਿ ਖਾਲਸਾ ਮੇਰਾ ਰੂਪ ਧਾਰਨ ਕਰੇ, ਅਤੇ ਜੇ ਖਾਲਸਾ ਇਹਦੇ ਤੋਂ ਮੁਣਕਰ ਹੁੰਦਾ ਰਿਹਾ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦੇਊ ਮੈਂ ਸਾਰਾ। ਜਦੋਂ ਤੱਕ ਇਹ ਨਿਆਰਾ ਦੁਨੀਆਂ ਨਾਲੋਂ, ਦੁਨੀਆਂ ਰੁੜਦੀ ਰਹੇ ਵਿਸ਼ਿਆਂ ਨਸ਼ਿਆਂ ਦੇ ਵਿੱਚ, ਗੁਰੂ ਕਾ ਖਾਲਸਾ ਕਿਉਂ ਰੁੜੇ ਭਾਈ? ਅਸੀਂ ਤਾਂ ਹੈਰਾਨ ਹੁੰਦੇ ਹਾਂ ਖਬਰਾਂ ਸੁਣ ਸੁਣ ਕੇ। ਅੱਜ ਪੰਜਾਬ ਦੇ ਵਿੱਚ ਜੋ ਅੱਗ ਲੱਗੀ ਹੋਈ ਹੈ ਨਸ਼ਿਆਂ ਦੀ, ਕੋਈ ਚਿੱਟੇ ਖੱਟੇ ਪਤਾ ਨਹੀਂ ਕਿੰਨੇ ਕਿਸਮ ਦੇ ਨਸ਼ੇ ਚੱਲ ਪਏ, ਇਹ ਸਿੱਖਾਂ ਵਾਸਤੇ ਨੇ? ਸਾਨੂੰ ਤਾਂ ਮਹਾਰਾਜ ਨੇ ਸੋਝੀ ਦਿੱਤੀ ਹੈ ਕਿ ਸਾਨੂੰ ਪ੍ਰਸ਼ਾਦੇ ਤੋਂ ਬਾਅਦ ਜੇ ਕੋਈ ਨਸ਼ਾ ਹੈ ਤਾਂ ਉਹ ਨਾਮ ਦਾ ਨਸ਼ਾ, ਨਾਮ ਦਾ, ਬਾਣੀ ਦਾ ਨਸ਼ਾ। ਝੂਠਿਆਂ ਨਸ਼ਿਆਂ 'ਚ ਪੈ ਜਾਂਗੇ ਅਸੀਂ, ਅਤੇ ਜੇ ਪਏ ਵੇ ਹਾਂ ਫਿਰ ਭਾਈ ਅਸੀਂ ਖਾਲਸੇ ਬਣੇ ਹੀ ਨਹੀਂ, ਕਲਗੀਧਰ ਪਾਤਸ਼ਾਹ ਦਾ ਹੁਕਮ ਮੰਨਿਆ ਹੀ ਨਹੀਂ, ਨਹੀਂ ਗੁਰੂ ਦਾ ਹੁਕਮ ਮੰਨੀਏ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਮੇਰਾ ਸਰੂਪ ਧਾਰਨ ਕਰੋ ਅਤੇ ਫਿਰ ਦੇਖੋ ਮੈਂ ਕਿਵੇਂ ਸ਼ਕਤੀ ਦਿੰਦਾ ਤੁਹਾਨੂੰ। ਇਹ ਨਹੀਂ ਕਿ ਉਦੋਂ ਮਹਾਰਾਜ ਨੇ ਜਦੋਂ 5 ਭੌਤਿਕ ਸਰੀਰ ਦੇ ਵਿੱਚ ਸੀਗੇ ਉਦੋਂ ਸ਼ਕਤੀ ਦੇ ਦਿੱਤੀ, ਨਹੀਂ ਭਾਈ, ਕਲਗੀਧਰ ਪਾਤਸ਼ਾਹ ਜੀ ਜਦੋਂ ਸੱਚਖੰਡ ਚਲੇ ਗਏ ਉਦੋਂ ਤੋਂ ਬਾਅਦ ਮਹਾਰਾਜ ਨੇ ਆਪਣੇ ਖਾਲਸੇ ਨੂੰ ਸ਼ਕਤੀ ਦਿੱਤੀ ਨਹੀਂ ਦਿੱਤੀ? ਇਸੇ ਵਾਸਤੇ ਸ਼ਹੀਦ ਭਾਈ ਮਣੀ ਸਿੰਘ ਜੀ ਬੰਦ ਬੰਦ ਕਟਵਾ ਕੇ ਸੁਖਨੀ ਸਾਹਿਬ ਪੜ੍ਹਦੇ ਆ ਨਾ, ਉਸੇ ਸ਼ਕਤੀ ਦੇ ਨਾਲ ਬਾਬਾ ਦੀਪ ਸਿੰਘ ਜੀ ਸ਼ਹੀਦ ਸੀਸ ਤਲੀ 'ਤੇ ਰੱਖ ਕੇ ਯੁੱਧ ਲੜਦਿਆਂ ਵੈਰੀ ਦੇ ਆਹੂ ਲਾ ਦਿੰਦੇ ਨੇ, ਉਹੀ ਸ਼ਕਤੀ ਹੈ ਸਾਧ ਸਿੰਘ ਜੀ। ਭਾਈ ਤਾਰੂ ਸਿੰਘ ਦਾ ਖੋਪਰਾ ਲੱਥ ਜਾਂਦਾ ਹੈ, ਗੁਰੂ ਕਾ ਸਿੱਖ ਜਪਜੀ ਸਾਹਿਬ ਪੜ੍ਹਦਾ, ਇਹ ਉਹੀ ਸ਼ਕਤੀ ਹੈ ਕਿ ਮੁੱਠੀ ਭਰ ਸਿੰਘ 1984 ਦੇ ਵਿੱਚ ਇੱਥੇ ਹਿੰਦੁਸਤਾਨ ਦੀਆਂ ਚੜੀਆਂ ਫੌਜਾਂ ਦਾ ਮੂੰਹ ਤੋੜ ਜਵਾਬ ਦੇ ਦਿੰਦੇ ਨੇ। ਇਹ ਸ਼ਕਤੀਆਂ ਕਿੱਥੋਂ ਆਈਆਂ? ਇਹ ਮਨੁੱਖਾਂ ਦੀ ਗੱਲ ਹੈ, ਬੰਦਿਆਂ ਦੀ ਗੱਲ ਨਹੀਂ, ਬੰਦਿਆਂ ਦੀ ਸ਼ਕਤੀ ਨਹੀਂ। ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਜੀ ਹੁਕਮ ਕੀਤਾ ਨਾ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਇਹ ਸਾਰਾ ਤੇਜ ਕਿਹਦਾ? ਇਹ ਸ਼ਕਤੀ ਕਿਹਦੀ ਆ? ਕਲਗੀਧਰ ਪਾਤਸ਼ਾਹ ਦੀ ਹੈ। ਅਸੀਂ ਮੂੰਹ ਮੋਰੀ ਫਿੱਠ ਬੈਠੇ ਹਾਂ ਭਾਈ, ਅਸੀਂ ਪਾਸਾ ਹੀ ਫੇਰੀ ਬੈਠੇ ਹਾਂ, ਝਾਕਦੇ ਨਹੀਂ ਉੱਧਰ ਨੂੰ ਵੀ ਕਲਗੀਧਰ ਦੀ ਸ਼ਕਤੀ 'ਚੋਂ ਸ਼ਕਤੀ ਪ੍ਰਾਪਤ ਕਰੀਏ। ਅੰਮ੍ਰਿਤ ਵੇਲੇ ਉੱਠੇ ਅਤੇ ਕਲਗੀਧਰ ਦੇ ਪਾਤਸ਼ਾਹ ਦੇ ਨਾਲ ਬਚਨ ਬਲਾਸ ਕਰਨ ਵਾਸਤੇ ਗੁਰੂ ਕਾ ਸਿੱਖ ਸੁਰਤੀ ਜੋੜ ਕੇ ਕਵੇ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ, ਅਤੇ ਸਤਿਗੁਰੂ ਜੀ ਸੁਣਦੇ ਨਹੀਂ? ਨਹੀਂ ਭਾਈ, ਅੱਜ ਦੱਸਣਗੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਉਹ ਤਾਂ ਨਾਲ ਹੀ ਹੈ, ਸਾਡੇ ਨੇੜੇ ਤੋਂ ਨੇੜੇ ਹੈ, ਅਤੇ ਜਿਹੜੀਆਂ ਸੌ ਸੁਹਾਗਣਾਂ ਬਣ ਕੇ ਆਈਆਂ ਸਨ ਉਹਨਾਂ ਦੇ ਪ੍ਰਥਾਏ ਸਤਿਗੁਰੂ ਜੀ ਉਪਦੇਸ਼ ਬਖਸ਼ ਕੇ ਸਾਨੂੰ ਵੀ ਉਪਦੇਸ਼ ਬਖਸ਼ ਰਹੇ ਨੇ ਕਿ ਗੁਰੂ ਕੇ ਸਿੱਖੋ ਕੇਵਲ ਲਿਬਾਸਧਾਰੀ ਬਣ ਕੇ ਸਾਡਾ ਗੁਜ਼ਾਰਾ ਨਹੀਂ। ਜਦੋਂ ਤੱਕ ਅੰਤਰਾਤਮਾ ਦੇ ਨਾਲ ਅਸੀਂ ਗੁਰੂ ਨੂੰ, ਗੁਰੂ ਦੇ ਉਪਦੇਸ਼ ਨੂੰ ਸਵੀਕਾਰ ਕਰਕੇ ਆਪਣੇ ਹਿਰਦੇ 'ਚ ਵਸਾ ਕੇ ਮੰਨ ਨਹੀਂ ਲੈਂਦੇ, ਉਦੋਂ ਤੱਕ ਗੁਰੂ ਦੀ ਕਿਰਪਾ ਨਹੀਂ ਜੇ ਆਉਣੀ। ਆਓ ਤਲੰਗ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਾਂ ਕਰ ਰਹੇ ਹਨ।
ਆਪਨੜੈ ਕਰ ਹਾਰ ਰੰਗ ਕੀ ਨਾ ਮਾਣੇ, ਤਿਲੰਗ ਮਹਲਾ ਪਹਿਲਾ ਆਨੜੀਏ ਮਨੜਾ ਕਾਏ ਕਰੇ।
ਹਜ਼ੂਰ ਫਰਮਾਉਂਦੇ ਨੇ, ਹੇ ਅਣਜਾਣ ਜੀਵ, ਹੇ ਭੁੱਲੇ ਹੋਏ ਜੀਵ, ਹੇ ਭੋਲਿਆ, ਇਹ ਅਨੜੀਏ ਕਮਲੀਏ, ਇਹ ਜੀਵ ਨੂੰ ਕਿਹਾ ਤੂੰ ਕਾਹਦਾ ਮਾਣ ਕਰਦਾ? ਇਹ ਅਨੜੀਏ ਮਾਨੜਾ ਕਾਏ ਕਰੇ, ਕਿਸ ਚੀਜ਼ ਦੇ ਉੱਪਰ ਮਾਣ ਕਰਦਾ, ਕਿਸ ਗੱਲ ਦਾ ਤੂੰ ਮਾਣ ਕਰ ਰਿਹਾ ਹੈ?
ਆਪਨੜੈ ਘਰ ਹਾਰ ਰੰਗ ਕੀ ਨਾ ਮਾਣੇ।
ਕਹਿੰਦੇ ਮਹਾਰਾਜ ਆਪਨੜੈ ਘਰ ਹਾਰ, ਜਿਹੜਾ ਹਰੀ ਪਰਮੇਸ਼ਰ ਦਾ ਨਾਮ ਹੈ ਉਹ ਤਾਂ ਆਪਣੇ ਘਰੇ ਹੀ ਆ, ਹਿਰਦੇ ਰੂਪ ਘਰ ਦੇ ਵਿੱਚ ਘੱਟ ਘੱਟ ਮੈਂ ਹਰਜੂ ਵਸਾ, ਸੰਤਨ ਕਹੋ ਪੁਕਾਰ, ਉਹ ਪਰਮਾਤਮਾ ਦਾ ਨਾਮ ਸਾਡੇ ਹਿਰਦੇ 'ਚ ਮਹਾਰਾਜ ਨੇ ਬਖਸ਼ ਦਿੱਤਾ। ਅਤੇ ਹਜ਼ੂਰ ਕਹਿੰਦੇ ਭਾਈ ਕਿਤੇ ਤੁਸੀਂ ਉਸ ਨਾਮ ਦਾ ਰੰਗ ਮਾਣਿਆ ਕਦੇ? ਜੇ ਨਹੀਂ ਨਾ ਮਾਣਿਆ ਤਾਂ ਫਿਰ ਐਨੜੀਏ ਮਾਨੜਾ ਕਾਹੇ ਕਰੇ, ਕਾਹਦੇ ਲਈ ਮਾਣ ਕਰਦਾ? ਕਿਸ ਚੀਜ਼ ਦਾ ਮਾਣ ਕਰਦਾ? ਇਸ ਦੇਹ ਦਾ ਮਾਣ ਕਰਦਾ? ਮੇਰੇ ਕੋਲ ਬੜੀ ਸੁੰਦਰ ਦੇਹ ਹੈ। ਨਹੀਂ ਭਾਈ, ਇਹ ਮਾਣ ਤੇਰਾ ਵਿਅਰਥ ਹੈ, ਕਿਉਂਕਿ ਆਪਨੜੇ ਘਰ ਹਰ ਰੰਗੋ ਕੀ ਨਾ ਮਾਣੇ, ਉਸ ਪ੍ਰੇਮ ਰੰਗ ਨੂੰ ਕਿਉਂ ਨਹੀਂ ਮਾਣਦਾ ਜਿਹੜਾ ਤੇਰੇ ਅੰਦਰ ਪਰਮਾਤਮਾ ਦਾ ਨਾਮ ਰੱਖਿਆ ਹੋਇਆ ਹੈ।
ਸਾਹੁ ਨੇੜੈ ਤਨ ਕਮਲੀਏ,
ਹਜ਼ੂਰ ਫਰਮਾਉਂਦੇ ਨੇ ਉਹ ਸੌ, ਉਹ ਪਰਮਾਤਮਾ ਨੇੜੇ ਹੀ ਹੈ, ਦੂਰ ਨਹੀਂ। ਮੇਰੇ ਉੱਪਰ ਪਿਆਰਾ, ਉਹ ਸਾਡਾ ਪਿਆਰਾ ਵਾਹਿਗੁਰੂ ਸਾਡੇ ਤੋਂ ਦੂਰ ਨਹੀਂ ਹੈ, ਉਹ ਤਾਂ ਨੇੜੇ ਤੋਂ ਨੇੜੇ ਹੈ, ਭਾਵ ਸਾਡੇ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ, ਨਾਲ ਹੀ ਹੈ। ਹਜ਼ੂਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸਦਾ ਅੰਗ ਸੰਗੇ ਅਪੰਗ ਬਪੂਤੇ, ਉਹ ਤਾਂ ਭਾਈ ਸਦਾ ਹੀ ਸਾਡੇ ਅੰਗ ਸੰਗ ਹੈ। ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਨੇ ਸੌ ਨੇੜਾ ਹੈ ਧਨ ਕਮਲੀਏ, ਹੇ ਧਨ ਜੀਵ ਰੂਪ ਇਸਤਰੀਏ ਕਮਲੀਏ, ਬੇ ਸਮਝੇ ਤੂੰ ਬਾਹਰ ਭਾਲਦੀ ਫਿਰਦੀ ਆ, ਉਹ ਪਰਮਾਤਮਾ ਤਾਂ ਤੇਰੇ ਅੰਦਰ ਨੇੜੇ ਤੋਂ ਨੇੜੇ ਹੈ।
ਬਾਹਰ ਕਿਆ ਟੁੰਡੇ,
ਬਾਹਰ ਕਾਹਦੇ ਵਾਸਤੇ ਲੱਭਦੇ ਫਿਰਦੇ ਆ? ਸਤਿਗੁਰੂ ਜੀ ਬਾਣੀ ਵਿੱਚ ਫਰਮਾਉਂਦੇ ਨੇ ਕਿ ਕੱਤ ਜਾਈਆ ਰੇ ਘਰ ਲਾਗੋ ਰੰਗ, ਕਿੱਥੇ ਜਾਈਏ ਜਦੋਂ ਸਾਨੂੰ ਹਿਰਦੇ ਵਿੱਚੋਂ ਹੀ ਪਰਮਾਤਮਾ ਦਾ ਰੰਗ ਚੜ੍ਹ ਗਿਆ ਹੈ, ਕਿੱਥੇ ਲੱਭਣ ਵਾਸਤੇ ਜਾਈਏ? ਹਜ਼ੂਰ ਫਰਮਾਉਂਦੇ ਨੇ ਊਹਾਂ ਤੋ ਜਾਈਏ ਜੋ ਈਹਾਂ ਨਾ ਹੋਏ, ਜੇ ਇੱਥੇ ਨਾ ਹੋਵੇ ਤਾਂ ਹੀ ਜੰਗਲਾਂ 'ਚ ਜਾਈਏ ਨਾ, ਬੇਲਿਆਂ ਵਿੱਚ ਲੱਭੀਏ ਜਾ ਕੇ, ਜਦੋਂ ਸਾਨੂੰ ਮਹਾਰਾਜ ਨੇ ਸਮਝਾ ਦਿੱਤਾ ਕਿ ਪਰਮਾਤਮਾ ਸਦਾ ਹੀ ਸਾਡੇ ਅੰਗ ਸੰਗ ਹੈ, ਸਾਡੇ ਨਾਲ ਹੀ ਵਸਦਾ ਹੈ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੁਧ ਨੂੰ ਛੋੜ ਜਾਈਏ ਪ੍ਰਭ ਕਹਿ ਧਰ ਆਨ ਵੀ ਆ ਤੇਰੀ ਸੰਸਾਰ, ਜਿਨ੍ਹਾਂ ਹੋਰਨਾਂ ਥਾਵਾਂ 'ਤੇ ਜਾਵਾਂਗੇ ਨਾ, ਕੋਈ ਮੜੀਆਂ 'ਚ ਬੈਠਾ ਹੋਵੇਗਾ, ਕੋਈ ਕਬਰਾਂ 'ਚ ਬੈਠਾ ਹੋਵੇਗਾ, ਸਾਡੇ ਗੁਰੂ ਦੇ ਬਰਾਬਰ ਥੋੜ੍ਹਾ ਹੋਊਗਾ, ਕੋਈ ਨਹੀਂ ਹੋ ਸਕਦਾ। ਤੁਧ ਨੂੰ ਛੋੜ ਜਾਈਏ ਪ੍ਰਭ ਕਹਿ ਧਰ, ਕਿਹੜਾ ਧਰ ਆ ਜਿੱਥੇ ਹੋਰ ਜਾਵਾਂਗੇ, ਕਿਉਂਕਿ ਆਨ ਵੀ ਆ ਤੇਰੀ ਸੰਸਾਰ, ਤੇਰੇ ਬਰਾਬਰ ਕੋਈ ਹੈ ਹੀ ਨਹੀਂ। ਇਸ ਵਾਸਤੇ ਬਾਹਰ ਕਾਹਦੇ ਵਾਸਤੇ ਲੱਭਦੇ ਫਿਰਦੇ ਹਾਂ, ਬਾਹਰ ਉਸ ਨੂੰ ਲੱਭਣ ਦੀ ਢੂੰਡਣ ਦੀ ਜ਼ਰੂਰਤ ਨਹੀਂ ਹੈ।
ਭੈ ਕੀਆਂ ਦੇਹ ਸਲਾਈਆਂ ਨੈਣੀ,
ਜੇ ਸਾਨੂੰ ਦਿਸਦਾ ਨਹੀਂ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬੇਨਤੀ ਕੀਤੀ ਸਭ ਸੁਹਾਗਣਾਂ ਨੇ ਕਿ ਸਤਿਗੁਰੂ ਜੀ ਆਪ ਜੀ ਕਹਿੰਦੇ ਹੋ ਕਿ ਪਰਮਾਤਮਾ ਤੁਹਾਡੇ ਸਦਾ ਅੰਗ ਸੰਗ ਹੈ, ਉਹ ਪ੍ਰਭੂ ਮਾਲਕ ਤੁਹਾਡੇ ਨੇੜੇ ਹੀ ਆ, ਪਰ ਸਾਨੂੰ ਦਿਸਦਾ ਨਹੀਂ। ਮਹਾਰਾਜ ਕਹਿੰਦੇ ਭਾਈ ਦਿਸੇਗਾ, ਤੁਸੀਂ ਦੇਖਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਪਰ ਤੁਸੀਂ ਤਰੀਕਾ ਲੱਭੋ, ਇਸ ਤਰੀਕੇ ਨੂੰ ਗ੍ਰਹਿਣ ਕਰੋ, ਇਹਨੂੰ ਅਪਣਾਓ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਕਹਿੰਦੇ ਫਿਰ ਮਿਲੇਗਾ ਜਦੋਂ ਅਸੀਂ ਇਹਨਾਂ ਅੱਖਾਂ ਦੇ ਵਿੱਚ ਗਿਆਨ ਦਾ ਸੁਰਮਾ ਪਾਵਾਂਗੇ। ਅਤੇ ਸਤਿਗੁਰੂ ਜੀ ਇੱਥੇ ਕਿਰਪਾ ਕਰਦੇ ਹਨ, ਭੈ ਕੀਆਂ ਦੇ ਸਲਾਈਆਂ ਨੈਣੀ, ਕਹਿੰਦੇ ਭਾਈ ਸ਼ਰਧਾ ਰੂਪ ਸੁਰਮੇਦਾਣੀ ਵਿੱਚੋਂ ਭੈ ਅਤੇ ਭਾਵਨਾ ਦੀਆਂ ਸਲਾਈਆਂ ਲੈ ਕੇ ਮਤ ਬੁੱਧ ਨੇਤਰਾਂ ਦੇ ਵਿੱਚ ਇਹ ਗਿਆਨ ਦਾ ਸੁਰਮਾ ਪਾਉਣਾ ਕਰ।
ਭਾਵ ਕਾ ਕਰ ਸੀਗਾਰੋ,
ਜਦੋਂ ਤੋਂ ਸਹਿਤ ਭਾਵਨਾ ਦੇ ਭਾਵ ਕਾ ਕਰ ਸੀਗਾਰੋ, ਕਹਿੰਦੇ ਜੇ ਸ਼ਿੰਗਾਰ ਕਰਨਾ ਨਾ, ਸੁਰਮਾ ਕਾਹਦੇ ਵਾਸਤੇ ਪਾਈਦਾ, ਸ਼ਿੰਗਾਰ ਕਰਨ ਵਾਸਤੇ। ਕਹਿੰਦੇ ਲੈ ਜੇ ਤੂੰ ਸੁਰਮਾ ਪਾਉਣਾ ਹੈ ਤਾਂ ਤੇਰੀਆਂ ਅੱਖਾਂ ਦੇ ਵਿੱਚ ਪ੍ਰਕਾਸ਼ ਵੀ ਆ ਜਾਵੇ, ਤੈਨੂੰ ਪ੍ਰਭੂ ਦੇਖਣ ਦੀ ਸ਼ਕਤੀ ਪ੍ਰਾਪਤ ਹੋ ਜਾਵੇ। ਇਸ ਕਰਕੇ ਭੈ ਕੀਆਂ ਦੇ ਸਲਾਈਆਂ ਨੈਣੀ, ਪਹਿਲਾਂ ਭੈ ਭਾਵਨਾ ਰੱਖੀ, ਅਤੇ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਭਾਵ ਕਾ ਕਰ ਸ਼ਿੰਗਾਰੋ। ਜਿਹੜੀ ਭਾਵਨਾ ਰੱਖਣੀ ਹੈ ਨਾ ਵਾਹਿਗੁਰੂ ਅਤੇ ਅਕਾਲ ਪੁਰਖ 'ਤੇ, ਕਹਿੰਦੇ ਇਹ ਸ਼ਿੰਗਾਰ ਕਰ। ਜਦੋਂ ਕਿਸੇ ਵੀ ਗੁਰਸਿੱਖ ਨੇ, ਕਿਸੇ ਸਾਧੂ ਮਹਾਤਮਾ ਨੇ, ਸੰਤ ਮਹਾਂਪੁਰਖ ਨੇ, ਕਿਸੇ ਬ੍ਰਹਮ ਗਿਆਨੀ ਤੱਤਵੇਤੇ ਨੇ, ਜਦੋਂ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਦੇ ਇਹਨਾਂ ਉਪਦੇਸ਼ਾਂ ਨੂੰ ਮੰਨ ਕੇ ਪ੍ਰਭੂ ਦੇ ਸਿਮਰਨ ਵਿੱਚ ਲੀਨਤਾ ਗ੍ਰਹਿਣ ਕੀਤੀ ਹੈ, ਅਤੇ ਉਹਨਾਂ ਦਾ ਰੰਗ ਹੀ ਹੋਰ ਹੋ ਜਾਂਦਾ ਹੈ, ਉਹਨਾਂ ਦੀ ਅਵਸਥਾ ਬਦਲ ਜਾਂਦੀ ਹੈ, ਸਤਿਸੰਗ ਜੀ ਉਹਨਾਂ ਦਾ ਚੇਨ ਚੱਕਰ ਬਦਲ ਜਾਂਦਾ ਹੈ। ਇਸ ਵਾਸਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਭਾਈ ਭਾਵ ਦਾ, ਭਾਵਨਾ ਦਾ, ਸ਼ਰਧਾ ਦਾ ਸ਼ਿੰਗਾਰ ਬਣਾਉਣਾ ਕਰ, ਹਮੇਸ਼ਾ ਵਾਸਤੇ ਸਾਡੇ ਮਨ ਵਿੱਚ ਸ਼ਰਧਾ ਬਣੀ ਰਹੇ।
ਤਾਂ ਸੁਹਾਗਣ ਜਾਣੀਐ ਲਾਗੀ,
ਕਹਿੰਦੇ ਭਾਈ ਤਾਂ ਤੋਂ ਉਹ ਪ੍ਰਭੂ ਦੇ ਮਲਾਪ ਵਾਲੀ ਸੁਹਾਗਣ ਜਾਣੀ ਜਾ ਸਕਦੀ ਹੈ, ਜਾਣਿਆ ਲਾਗੀ ਸਮਝੀ ਜਾ ਸਕਦੀ ਆ। ਨਹੀਂ ਤੇ ਭਾਈ ਅਸੀਂ ਭਾਵੇਂ ਤਿਆਰ ਬਰਤਿਆਰ ਵੀ ਹੋ ਜਾਈਏ, ਅੰਮ੍ਰਿਤ ਛਕ ਲਈਏ, ਗੁਰੂ ਕੇ ਸਿੱਖ ਬਣ ਗਏ, ਗੁਰਦੁਆਰਾ ਸਾਹਿਬ ਆਉਣ ਲੱਗ ਗਏ, ਇਹਦਾ ਲਾਭ ਤਾਂ ਹੈਗਾ, ਪਰ ਮਹਾਰਾਜ ਕਹਿੰਦੇ ਜਦੋਂ ਤੱਕ ਤੂੰ ਸਤਿਗੁਰੂ ਦੇ ਦਰ ਤੋਂ ਪੰਜਾਂ ਪਿਆਰਿਆਂ ਨੇ ਤੁਹਾਨੂੰ ਦੱਸਿਆ ਨਾ, ਆਪਾਂ ਨੂੰ ਪੰਜਾਂ ਪਿਆਰਿਆਂ ਨੇ ਹੁਕਮ ਕੀਤਾ ਕਿ ਭਾਈ ਮੂਲ ਮੰਤਰ ਵਾਹਿਗੁਰੂ ਮੰਤਰ ਜਪਣਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਨੂੰ ਗੁਰੂ ਨਹੀਂ ਮੰਨਣਾ। ਅਤੇ ਜਦੋਂ ਇਹ ਅਸੀਂ ਸਤਿਗੁਰੂ ਦਾ ਉਪਦੇਸ਼ ਪੰਜਾਂ ਪਿਆਰਿਆਂ ਦੇ ਦੁਆਰਾ ਦਿੱਤਾ ਹੋਇਆ ਮੰਨ ਲਿਆ, ਅਤੇ ਤਾਂ ਸੁਹਾਗਣ ਜਾਣੀ ਲੱਗ ਗਈ। ਕਹਿੰਦੇ ਫਿਰ ਸਮਝ ਲਵਾਂਗੇ ਕਿ ਤੂੰ ਕੇਵਲ 100 ਸੁਹਾਗਣ ਨਹੀਂ, ਤੂੰ ਤਾਂ ਸੁਹਾਗਣ ਹੈ, ਤੇਰਾ ਪਤੀ ਪਰਮਾਤਮਾ ਤੇਰੇ ਵਿੱਚ ਭੇਦਤਾ ਕਰਨ ਵਾਸਤੇ ਤੈਨੂੰ ਸੱਦਾ ਦੇ ਰਿਹਾ, ਤੇਰੇ ਵਿੱਚ ਪ੍ਰੇਮ ਰੱਖਦਾ। ਉਹ ਵੀ ਜੇ ਤੂੰ ਪ੍ਰੇਮ ਰੱਖਦਾ ਹੈ, ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ, ਤੇ ਇਸ ਪ੍ਰੇਮ ਦੇ ਵਿੱਚੋਂ ਤੈਨੂੰ ਪ੍ਰਭੂ ਦੀ ਪ੍ਰਾਪਤੀ ਹੋ ਜਾਵੇਗੀ।
ਜਾਂ ਸਹ ਧਰੇ ਪਿਆਰੋ,
ਜੇ ਤੂੰ ਉਹ 100 ਦੇ ਨਾਲ, ਉਸ ਪ੍ਰਭੂ ਦੇ ਨਾਲ, ਮਾਲਕ ਦੇ ਨਾਲ ਤੂੰ ਪਿਆਰ ਧਰੇਗਾ, ਭਾਵ ਪਿਆਰ ਕਰੇਗਾ, ਸ਼ਰਧਾ ਰੱਖੇਗਾ। ਜਦੋਂ ਅਸੀਂ ਧੁਰ ਕੀ ਬਾਣੀ ਪੜ੍ਹਦੇ ਹਾਂ ਨਾ, ਨਿਤਨੇਮ ਕਰਦੇ ਹਾਂ, ਸਾਨੂੰ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਕਿ ਅਸੀਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬਾਣੀ ਸੁਣਾ ਰਹੇ ਹਾਂ। ਜਦੋਂ ਜਪਜੀ ਸਾਹਿਬ ਪੜ੍ਹਦੇ ਹਾਂ, ਜਾਪ ਸਾਹਿਬ ਪੜ੍ਹਦੇ ਹਾਂ ਤਾਂ ਮਨ ਵਿੱਚ ਖਿਆਲ ਆ ਜਾਵੇ ਕਿ ਅਸੀਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਾਪ ਸਾਹਿਬ ਜੀ ਦਾ ਪਾਠ ਸੁਣਾ ਰਹੇ ਹਾਂ। ਜਦੋਂ ਪਿਆਰ ਇੰਨਾ ਆਵੇਗਾ ਕਿ ਮੇਰਾ ਗੁਰੂ ਮੇਰੇ ਸਨਮੁਖ ਬੈਠ ਕੇ ਮੇਰਾ ਪਾਠ ਸੁਣ ਰਿਹਾ ਹੈ, ਤਾਂ ਫਿਰ ਮਨ ਦੇ ਵਿੱਚ ਭਾਵਨਾ ਬਣੇਗੀ ਵੀ ਮੈਂ ਸ਼ਰਧਾ ਦੇ ਨਾਲ ਪਾਠ ਕਰਾਂ, ਪਾਠ ਠੀਕ ਪੜ੍ਹਾਂ, ਆਲਸ ਨਾ ਕਰਾਂ, ਦਲਿੱਦਰ ਦੂਰ ਤਰਿਆ ਚਲਿਆ ਜਾਵੇ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇੰਨਾ ਪ੍ਰੇਮ ਤੇਰੇ ਮਨ ਦੇ ਵਿੱਚ ਹੋਣਾ ਚਾਹੀਦਾ ਹੈ।
ਧਿਆਣੀ ਬਾਲੀ ਕਿਆ ਕਰੇ,
ਹਜ਼ੂਰ ਫਰਮਾਉਂਦੇ ਹਨ ਕਿ ਭਾਈ ਜਿਹੜੀ ਬੇਸਮਝ ਜੀਵ ਰੂਪ ਇਸਤਰੀ ਹੈ ਉਹ ਕਿਸ ਤਰ੍ਹਾਂ ਕਰੇ, ਉਹ ਕੀ ਕਰ ਸਕਦੀ ਹੈ।
ਜਾ ਤਨ ਕੰਤ ਨਾ ਭਾਵੈ,
ਕਹਿੰਦੇ ਜਦੋਂ ਤੱਕ ਉਸ ਦਾ ਕੰਤ ਪਤੀ, ਉਹਦਾ ਪਰਮਾਤਮਾ ਉਹ ਜੀਵ ਰੂਪ ਭੋਲੀ ਇਸਤਰੀ ਨੂੰ ਭਾਉਂਦਾ ਨਹੀਂ, ਕਿਉਂਕਿ ਜਦੋਂ ਤੱਕ ਸਾਡਾ ਪਿਆਰ ਹੀ ਨਹੀਂ, ਜਦੋਂ ਤੱਕ ਪ੍ਰੇਮ ਦੇ ਤੀਰ ਮਨ ਵਿੱਚ ਖੁੱਭੇ ਹੀ ਨਹੀਂ, ਉਦੋਂ ਤੱਕ ਇਹ ਹੈ ਭਾਵਨਾ ਜੇ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਆਏ ਤਾਂ ਮੱਥਾ ਟੇਕ ਦਿੱਤਾ, ਇੱਥੋਂ ਚਲੇ ਗਏ ਰਸਤੇ ਵਿੱਚ ਕਬਰਾਂ ਆ ਗਈਆਂ ਉੱਥੇ ਵੀ ਮੱਥਾ ਟੇਕ ਦਿੱਤਾ, ਕੋਈ ਮੰਦਰ ਆ ਗਿਆ ਉੱਥੇ ਵੀ ਮੱਥਾ ਟੇਕ ਦਿੱਤਾ, ਸਾਧ ਸੰਗਤ ਜੀ ਥਾਵਾਂ ਥਾਵਾਂ 'ਤੇ ਭਾਵਨਾ ਬਣਾ ਕੇ ਬੈਠ ਗਏ, ਪਰ ਇੱਕ ਦੇ ਤਾਂ ਨਾ ਹੋਏ। ਇਸ ਵਾਸਤੇ ਕਹਿੰਦੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਉਹ ਇਆਣੀ ਬੇਸਮਝ ਜਗਿਆਸੂ ਰੂਪ ਔਰਤ ਕੀ ਕਰ ਸਕਦੀ ਹੈ ਜੇ ਉਹਦੀ ਇੱਕ ਤਾਂ ਭਾਵਨਾ ਹੀ ਨਹੀਂ ਬਣੀ, ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ 'ਤੇ ਉਹਦਾ ਹਿਰਦਾ ਜੁੜਿਆ ਹੀ ਨਹੀਂ, ਟੇਕ ਨਹੀਂ ਬਣੀ, ਜਾਂ ਤਨ ਕੰਤ ਜਾਂ ਧਨ ਕੰਤ ਨਾ ਭਾਵੈ, ਤਾਂ ਉਹ ਧਨ ਰੂਪ ਇਸਤਰੀ ਉਸ ਕੰਤ ਪ੍ਰਭੂ ਨੂੰ ਤੇ ਭਾਵਨਾ ਨਹੀਂ ਰੱਖ ਰਹੀ ਜਦੋਂ ਤੱਕ।
ਕਰਨ ਪਲਾਹ ਕਰੇ ਬਹੁ ਤੇਰੇ,
ਭਾਵੇਂ ਬਹੁਤ ਤਰੀਕਿਆਂ ਦੇ ਉੱਦਮ ਕਰਦੀ ਹੈ, ਯਤਨ ਕਰਦੀ ਹੈ, ਕਈ ਤਰ੍ਹਾਂ ਦੇ ਜਲ ਧਾਰੇ ਕਰਦੀ ਹੈ ਜੀਵ ਰੂਪ ਇਸਤਰੀ, ਸਾਧ ਸੰਗਤ ਜੀ ਕਈ ਤਰ੍ਹਾਂ ਦੇ ਉੱਦਮ ਕਰਦੀ ਹੈ, ਪਰ ਜਦੋਂ ਤੱਕ ਮਨ ਵਿੱਚ ਇਹ ਸ਼ਰਧਾ ਅਤੇ ਭਾਵਨਾ ਨਹੀਂ ਬਣੀ ਤੇ ਉਦੋਂ ਤੱਕ ਬਥੇਰੇ ਉੱਦਮ ਕਰਦੀ ਹੈ।
ਸਾਤਨ ਮਹਿਲ ਨਾ ਪਾਵੈ,
ਪਰ ਜਦੋਂ ਤੱਕ ਪ੍ਰਭੂ ਨਾਲ ਪ੍ਰੇਮ ਨਹੀਂ ਜੁੜਿਆ, ਭਾਵਨਾ ਨਹੀਂ ਜੁੜੀ, ਉਦੋਂ ਤੱਕ ਉਸਦੇ ਸਰੂਪ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਉਦੋਂ ਤੱਕ ਉਹਦੇ ਵਿੱਚ ਭੇਦਤਾ ਨਹੀਂ ਪਾਈ ਜਾ ਸਕਦੀ। ਇਸ ਵਾਸਤੇ ਸਤਿਗੁਰੂ ਜੀ ਦਾ ਇਹ ਹੁਕਮ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕਿ ਸਾਨੂੰ ਗੁਰਸਿੱਖਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਗੁਰਸਿੱਖਾਂ ਦੇ ਘਰ ਵਿੱਚ ਪੈਦਾ ਹੋ ਗਏ, ਧੰਨ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ, ਅਸੀਂ ਆਪਣੇ ਮਰਜ਼ੀ ਨਾਲ ਥੋੜ੍ਹੋ ਕਿਤੇ ਜਨਮ ਲੈ ਲਿਆ, ਨਹੀਂ ਇਹ ਜਨਮ ਦਿੱਤਾ ਮਹਾਰਾਜ ਨੇ ਸਾਨੂੰ, ਅਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ, ਬਾਣੀ ਗੁਰੂ, ਗੁਰੂ ਹੈ ਬਾਣੀ, ਇਹ ਸਾਨੂੰ ਆਨੰਦ ਪ੍ਰਾਪਤ ਹੋ ਗਿਆ। ਹੁਣ ਇਹ ਤੋਂ ਅੱਗੇ ਅਸੀਂ ਭੁੱਲੇ ਹੀ ਨਾ ਰਹਿ ਜਾਈਏ ਵੀ ਇੰਨਾ ਹੀ ਕਾਫੀ ਹੈ, ਅਸੀਂ ਹੋਰ ਹੀ ਕਰਨ ਪਲਾਵਾਂ ਦੇ ਵਿੱਚ ਲੱਗੇ ਰਹੇ, ਉੱਦਮਾਂ ਦੇ ਵਿੱਚ ਲੱਗੇ ਰਹੇ, ਪਰ ਅਸੀਂ ਪ੍ਰਭੂ ਦੇ ਨਾਲ ਪ੍ਰੇਮ ਜੋੜਿਆ ਹੀ ਨਹੀਂ। ਇਹ ਤਾਂ ਇੱਕ ਰਸਤਾ ਸੀ, ਸਾਧ ਸੰਗਤ ਸਾਨੂੰ ਰਸਤਾ ਦੇ ਦਿੱਤਾ ਮਹਾਰਾਜ ਨੇ, ਭਈ ਪ੍ਰਾਪਤ ਮਾਨੁੱਖ ਦੇਹ ਰਹੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਤੈਨੂੰ ਵਾਰੀ ਦੇ ਦਿੱਤੀ, ਕਿਹਾ ਜਾ ਭਾਈ 84 ਲੱਖ ਜੂਨਾਂ ਦੇ ਵਿੱਚ ਘੁੰਮਦਾ ਆਇਆ ਅਤੇ ਤੈਨੂੰ ਹੁਣ ਵਧੀਆ ਵਾਰੀ ਦਿੱਤੀ ਹੈ, ਅਤੇ ਵਾਰੀ ਕਿਉਂ ਜੀ ਦਿੱਤੀ, ਕਬੀਰ ਮਾਨਸ ਜਨਮ ਦਲੰਭ ਹੈ, ਹੋਏ ਨਾ ਬਾਰੰਬਾਰ, ਜਿਉਂ ਬਨ ਫਲ ਪਾ ਕੇ ਭੋਏ ਗਿਰਾ, ਬੋਰ ਨਾ ਲੱਗਾ ਡਾਰ, ਅਤੇ ਮਨੁੱਖਾ ਜਨਮ ਦੇ ਦਿੱਤਾ ਤੈਨੂੰ, ਅਤੇ ਮਨੁੱਖਾ ਜਨਮ ਗੁਰਸਿੱਖਾਂ ਦੇ ਘਰ ਦਾ ਦੇ ਦਿੱਤਾ, ਕਲਗੀਧਰ ਪਾਤਸ਼ਾਹ ਦੇ ਖੰਡੇ ਦਾ ਅੰਮ੍ਰਿਤ ਦੇ ਦਿੱਤਾ, ਅਤੇ ਤੂੰ ਹਾਲੇ ਵੀ ਭੁੱਲਿਆ ਰਿਹਾ ਨਾ ਭਾਈ, ਹੁਣ ਤੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸਾਏ ਹੋਏ ਰਸਤੇ 'ਤੇ ਚੱਲ ਤਾਂ ਤੇਰਾ ਉਹਦੇ ਨਾਲ ਪਿਆਰ ਬਣ ਜਾਵੇ।
ਵਿਣ ਕਰਮਾ ਕਿਛੁ ਪਾਈਐ ਨਾਹੀ,
ਹਜ਼ੂਰ ਫਰਮਾਉਂਦੇ ਭਾਈ ਬਿਨਾਂ ਬੰਦਗੀ ਤੋਂ, ਬਿਨਾਂ ਉੱਦਮ ਤੋਂ, ਬਿਨਾਂ ਸਿਮਰਨ ਤੋਂ ਇਹ ਸਿੰਚਿਤ ਕਰਮ ਪੈਦਾ ਹੀ ਨਹੀਂ ਹੁੰਦੇ। ਵਿਣ ਕਰਮਾ ਇੱਥੇ ਅਸੀਂ ਦੂਸਰੀ ਤਰ੍ਹਾਂ ਲਾ ਲੈਂਦੇ ਹਾਂ ਵੀ ਜਦੋਂ ਕਰਮਾਂ ਵਿੱਚ ਹੋਵੇਗਾ ਨਾ ਆਪੇ ਹੀ ਅੰਮ੍ਰਿਤ ਛਕ ਲਵਾਂਗੇ, ਕਰਮਾਂ ਵਿੱਚ ਹੋਵੇਗਾ ਤੇ ਆਪੇ ਹੀ ਅੰਮ੍ਰਿਤ ਵੇਲੇ ਉੱਠਾਂਗੇ, ਨਹੀਂ ਭਾਈ ਸਮਝੋ ਇਸ ਗੱਲ ਨੂੰ। ਮਹਾਰਾਜ ਕਹਿੰਦੇ ਬਿਨ ਕਰਮਾਂ ਕਿਛ ਪਾਈਐ ਨਾਹੀ, ਕਰਮ ਬਣਾਏ ਭਾਈ ਕਦੋਂ ਬਣਾਵਾਂਗੇ। ਹੁਣ ਮਨੁੱਖਾ ਜਨਮ ਦੇ ਵਿੱਚ ਜਿਹੜਾ ਸਿਮਰਨ ਕਰਨਾ ਨਾ ਇਹ ਸਾਡਾ ਨਿੱਤ ਕਰਮ ਹੈ, ਅਤੇ ਕਰਦਿਆਂ ਕਰਦਿਆਂ ਜਿੰਨੇ ਦਿਨ ਕਰ ਲਿਆ ਸਾਧ ਸੰਗਤ ਜੀ ਉਹ ਸਿੰਚਿਤ ਕਰਮ ਹੈ ਤੇ ਜਦੋਂ ਤੱਕ ਸਾਡੀ ਉਮਰ ਪੂਰੀ ਹੋਣੀ ਇਹ ਪ੍ਰਾਰਬਧ ਕਰਮ ਹੈ। ਇਹ ਪ੍ਰਾਰਬਧ ਕਰਮ ਬਣਨੇ ਹੀ ਤਾਂ ਹੈ ਤੇ ਸਤਿਗੁਰੂ ਨੇ ਸਾਨੂੰ ਰਾਹ ਵੀ ਦੇ ਦਿੱਤਾ, ਸਾਨੂੰ ਤਰੀਕਾ ਵੀ ਸਮਝਾ ਦਿੱਤਾ, ਸਭ ਤੋਂ ਸੌਖਾ ਤਰੀਕਾ। ਨਹੀਂ ਘਰ ਬਾਰ ਛੱਡਣਾ, ਨਹੀਂ ਮਾਤਾ ਪਿਤਾ ਦਾ ਤਿਆਗ, ਨਹੀਂ ਘਰਵਾਲੀ ਅਤੇ ਬੱਚਿਆਂ ਦਾ ਤਿਆਗ। ਘਰ ਦੇ ਵਿੱਚ ਰਹਿੰਦਿਆਂ ਹੀ ਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚ ਹੀ ਹੋਵਾ ਮੁਕਤ। ਇਹੋ ਜਿਹਾ ਰਾਹ ਕਿਤੋਂ ਮਿਲ ਜਾਏਗਾ ਭਾਈ? ਇਸ ਰਾਹ ਨੂੰ ਪਾ ਕੇ ਵੀ ਭੁੱਲੇ ਫਿਰੀਏ। ਮਹਾਰਾਜ ਕਹਿੰਦੇ ਵਿਣ ਕਰਮਾਂ ਕਿਛ ਪਾਈਏ ਨਾਹੀਂ। ਜੇ ਤੂੰ ਕਰਮ ਨਾ ਬਣਾਏ, ਜੇ ਤੂੰ ਬੰਦਗੀ ਨਾ ਕੀਤੀ, ਸਿਮਰਨ ਭਜਨ ਅਤੇ ਆਰਾਧਨਾ ਪ੍ਰਭੂ ਦੀ ਨਾ ਕੀਤੀ, ਤੇ ਤੈਨੂੰ ਇਹ ਮਨੁੱਖਾ ਜਨਮ ਪਾ ਕੇ ਵੀ ਕੁਝ ਪ੍ਰਾਪਤੀ ਨਹੀਂ ਹੋਣੀ।
ਜੇ ਬਹੁ ਤੇਰਾ ਧਾਵੈ,
ਭਾਵੇਂ ਤੂੰ ਜਿੰਨੀਆਂ ਮਰਜ਼ੀਆਂ ਚੰਗੀਆਂ ਥਾਵਾਂ ਤੇ ਧੌਂਦਾ ਫਿਰ, ਉਹਨਾਂ ਤੇ ਘੁੰਮਦਾ ਫਿਰ ਵੀ ਮੈਂ ਫਲਾਨੀ ਤੀਰਥ ਯਾਤਰਾ ਕਰ ਲਈ ਹੈ, ਫਲਾਨੇ ਮੈਂ ਤਰਬੇਣੀ ਦਾ ਇਸ਼ਨਾਨ ਕਰਿਆ ਆ, ਜੋ ਮਰਜ਼ੀ ਕਹਿੰਦੇ ਦੁਨੀਆਂ ਦੇ ਵਿੱਚ ਘੁੰਮ ਲੈ, ਜਦੋਂ ਤੱਕ ਭਾਉ ਭਗਤੀ ਦਾ ਰਸਤਾ ਅਖਤਿਆਰ ਨਹੀਂ ਕਰਦਾ, ਸਤਿਗੁਰੂ ਦੇ ਨਾਲ ਆਪਣੇ ਮਨ ਨੂੰ ਨਹੀਂ ਜੋੜਦਾ, ਉਦੋਂ ਤਾਂ ਗੱਲ ਨਹੀਂ ਜਬਾਨੀ।
ਲੱਭ ਲੋਭ ਅਹੰਕਾਰ ਕੀ ਮਾਤੀ।
ਕਹਿੰਦੇ ਭਾਈ ਇਸ ਗੱਲ ਨੂੰ ਸਮਝ ਨਾ ਕਰੀਏ। ਮਹਾਰਾਜ ਕਹਿੰਦੇ ਆ ਕਿ ਗੁਰਸਿੱਖੋ, ਤੁਸੀਂ ਤਾਂ ਖਾਣ ਦੇ ਲੱਭ ਵਿੱਚ, ਜੋੜਨ ਦੇ ਲੋਭ ਵਿੱਚ ਇਸ ਪਾਸੇ ਹੀ ਲੱਗ ਗਏ। ਪ੍ਰਭੂ ਦਾ ਸਿਮਰਨ ਛੱਡ ਕੇ ਅਸੀਂ ਲੱਭ ਤੇ ਲੋਭ ਵਿੱਚ, ਖਾਣ ਦੇ ਲੋਭ ਜੋੜਨ ਦੇ ਲਾਲਚ ਵਿੱਚ ਹੀ ਲੱਗ ਗਏ।
ਮਾਇਆ ਮਾਹੇ ਸਮਾਣੀ,
ਤੇ ਆਪਣੀ ਸਾਰੀ ਉਮਰ ਇੱਥੇ ਸਮਾਪਤ ਕਰ ਦਿੱਤੀ, ਇਹਦੇ ਵਿੱਚ ਹੀ ਸਾਰੀ ਬਿਰਤੀ ਜੋੜ ਲਈ ਮਾਇਆ ਨੂੰ ਇਕੱਤਰ ਕਰਨ ਵਾਸਤੇ। ਤੇਰੀ ਪ੍ਰਜੀਵਿਕਾ ਵਾਸਤੇ ਮਹਾਰਾਜ ਨੇ ਮਾਇਆ ਬਖਸ਼ੀ ਸੀਗੀ, ਪਰ ਇਹ ਮਾਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹਨੇ ਸਾਰੇ ਜਗਤ ਨੂੰ ਹੀ ਮੋਹਿਆ ਹੋਇਆ, ਤੈਨੂੰ ਪ੍ਰਜੀਵਿਕਾ ਤੱਕ ਤਾਂ ਸੀਮਿਤ ਰੱਖਣਾ ਚਾਹੀਦਾ, ਤੈਨੂੰ ਲੋੜ ਹੈ ਇਸ ਦੀ, ਪਰ ਤੂੰ ਸਾਰਾ ਕੁਝ ਹੀ ਇਸ ਨੂੰ ਸਮਝ ਕੇ ਤੂੰ ਅਸਲ ਮਾਰਗ ਨੂੰ ਛੱਡ ਕੇ ਇਹਦੇ ਪਿੱਛੇ ਧੌਣ ਲੱਗ ਪਿਆ। ਆਪਣੀ ਸਾਰੀ ਸੋਚ ਹੀ, ਆਪਣੀ ਸਾਰੀ ਉਮਰ ਹੀ, ਸਾਰਾ ਸਮਾਂ ਹੀ ਇਹਦੇ ਵਿੱਚ ਬਤੀਤ ਕਰ ਲਿਆ।
ਇੰਨੀ ਬਾਤੀ ਸਹ ਪਾਈ ਐ ਨਾਹੀਂ।
ਮਹਾਰਾਜ ਕਹਿੰਦੇ ਭਾਈ ਇਹਨਾਂ ਗੱਲਾਂ ਦੇ ਨਾਲ, ਲੱਭ ਦੇ ਵਿੱਚ, ਲੋਭ ਦੇ ਵਿੱਚ, ਦੁਨੀਆਂ ਦੇ ਵਿੱਚ ਭੌਣ ਨਾਲ, ਰੰਗ ਤਮਾਸ਼ੇ ਦੇਖੇ ਨਾਲ, ਵਿਸ਼ਿਆਂ ਵਿਕਾਰਾਂ ਦੇ ਵਿੱਚ ਜ਼ਿੰਦਗੀ ਭੋਜ ਕੇ ਭੋਗ ਕੇ, ਨਸ਼ਿਆਂ ਅਤੇ ਵਿਵਚਾਰਾਂ ਵਿੱਚ ਪੈ ਕੇ, ਹਜ਼ੂਰ ਕਹਿੰਦੇ ਇੰਨੀ ਬਾਤੀ ਫਿਰ ਇਹਨਾਂ ਗੱਲਾਂ ਦੇ ਨਾਲ ਸੌ ਪਾਈ ਹੈ ਨਾਹੀਂ, ਉਸ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ, ਘੱਲ ਨਾ ਘੱਲਣੀ ਪੈਣੀ। ਅਤੇ ਮਹਾਰਾਜ ਨੇ ਤਾਂ ਜੀ ਕਿਹਾ ਨਾ, ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਮਸਕਤ ਕੀਤੀ ਉਹਨਾਂ ਨੇ, ਮਿਹਨਤ ਕੀਤੀ, ਅੰਮ੍ਰਿਤ ਵੇਲੇ ਉੱਠੇ, ਨਾਮ ਜਪਿਆ। ਇਸ ਵਾਸਤੇ ਭਾਈ ਕੇਵਲ ਗੱਲਾਂ ਦੇ ਨਾਲ ਵੀ ਮੈਂ ਬੜਾ ਬੜਾ ਸਿੱਖ ਹੈ, ਕੁਝ ਮਾਇਆ ਦੀ ਭੇਟਾ ਕਰਾ ਕੇ ਨਾਮ ਲਿਖਾ ਲਿਆ ਬੋਰਡ 'ਤੇ ਵੀ ਆਹ ਸਰਦਾਰ ਸਾਹਿਬ ਨੇ ਇੰਨੀ ਮਾਇਆ ਭੇਟਾ ਕੀਤੀ ਹੈ, ਨਹੀਂ ਭਾਈ। ਮਹਾਰਾਜ ਕਹਿੰਦੇ ਇੰਨੀ ਬਾਤੀ ਸੋ ਪਾਈ ਹੈ ਨਾਹੀਂ। ਇਹਨਾਂ ਗੱਲਾਂ ਦੇ ਨਾਲ ਉਹ ਸੌ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਨਹੀਂ ਜੋ ਸਕਦੀ।
ਭਾਈ ਕਾਮਣ ਇਹ ਆਣੀ।
ਇਹ ਗੁਰਸਿੱਖ ਤੂੰ ਹੈ ਤਾਂ ਸੀ ਪਰਮਾਤਮਾ ਦੇ ਨਾਲ, ਅਭੇਦਤਾ ਪਾਉਣ ਵਾਸਤੇ ਉਤਾਵਲਾ, ਤੇਰੀ ਜਿੰਦ ਉਤਾਵਲੀ ਸੀ, ਪਰ ਤੂੰ ਜਾਣਪੁਣੇ ਦੇ ਵਿੱਚ ਅਸਲੀ ਰਾਹ ਨੂੰ ਛੱਡ ਕੇ, ਭਉ ਭਗਤੀ ਦੇ ਰਾਹ ਨੂੰ ਛੱਡ ਕੇ ਤੂੰ ਵਿਸ਼ਿਆਂ ਵਿਕਾਰਾਂ ਦੇ ਰਾਹ ਵਿੱਚ ਹੀ ਪਿਆਰਿਆ, ਤੇਰੀ ਜਿੰਦ ਸਮਝ ਨਹੀਂ ਸਕੀ, ਤੇਰੀ ਬੁੱਧੀ ਗ੍ਰਹਿਣ ਨਹੀਂ ਕਰ ਸਕੀ ਸੁਭ ਗੁਣਾਂ ਨੂੰ, ਸਤ ਸੰਤੋਖ ਦਇਆ ਧੀਰਜ ਖਿਮਾ ਵਿਚਾਰ ਨੂੰ। ਇਹ ਤੇ ਇਆਣੀ ਬੇਸਮਝ ਬਣ ਕੇ ਵਿਸ਼ਿਆਂ ਵਿਕਾਰਾਂ ਦੀ, ਉਹਨਾਂ ਦੇ ਵਿੱਚ ਹੀ ਜਿਹੜੀਆਂ ਭੈੜੀਆਂ ਖੋਟੀਆਂ ਆਦਤਾਂ ਸਨ, ਭੈੜੇ ਗੁਣ ਸਨ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਬਖੀਲੀ ਨਿੰਦਿਆ, ਇਹਦੇ ਵਿੱਚ ਹੀ ਤੂੰ ਲੱਗਾ ਰਿਹਾ।
ਜਾਏ ਪੁਛੋ ਸੁਹਾਗਣੀ ਵਾਹ
ਵਾਹ। ਉਹਨਾਂ ਨੂੰ ਕਹਿੰਦੇ ਭਾਈ ਹੁਣ ਤੁਸੀਂ ਇਉਂ ਕਰੋ, ਜਿਨ੍ਹਾਂ ਨੇ ਪ੍ਰਭੂ ਦੀ ਪਰਮਾਤਮਾ ਦੀ ਭੇਦਤਾ ਪਾਲੀ, ਉਹਨਾਂ ਸੁਹਾਗਵਤੀ ਸੰਤਾਂ ਨੂੰ, ਉਹਨਾਂ ਮਹਾਂਪੁਰਖਾਂ ਨੂੰ ਪੁੱਛਣਾ ਕਰੋ ਕਿ ਤੁਸੀਂ ਕਿਵੇਂ ਪਰਮਾਤਮਾ ਦੀ ਪ੍ਰਾਪਤੀ ਕੀਤੀ। ਨਹੀਂ ਨਾ ਜੀ, ਆਪਣੇ ਨੂੰ ਹਲੇ ਵੀ ਨਹੀਂ ਸਮਝ ਆਈ, ਗੁਰੂ ਸਾਹਿਬ ਨੇ ਸ਼ਬਦ ਨਾਲ ਜੋੜਿਆ, ਸਾਨੂੰ ਇੰਨੇ ਤਰੀਕੇ ਸਮਝਾਏ, ਪੰਜਾਂ ਪਿਆਰਿਆਂ ਦੇ ਪੇਸ਼ ਹੋਣ ਲਈ ਕਿਹਾ, ਪਰ ਜੇ ਹਲੇ ਵੀ ਸਮਝ ਨਹੀਂ ਆਈ। ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਸੰਤਾਂ ਭਗਤਾਂ ਨੇ ਪ੍ਰਭੂ ਦੀ ਬੰਦਗੀ ਕੀਤੀ, ਪਰਮਾਤਮਾ ਵਿੱਚ ਅਭੇਦਤਾ ਪਾਈ, ਕਹਿੰਦੇ ਉਹਨਾਂ ਕੋਲ ਜਾਓ, ਉਹਨਾਂ ਨੂੰ ਜਾ ਕੇ ਪੁੱਛਣਾ ਕਰੋ।
ਕਿੰਨੀ ਬਾਤੀ ਸਹ ਪਾਈ।
ਕਹਿੰਦੇ ਭਾਈ ਕਿੰਨਾ ਗੱਲਾਂ ਦੇ ਨਾਲ, ਕਿੰਨੀ ਬਾਤੀ, ਕਿੰਨਾ ਖਿਆਲਾਂ ਦੇ ਨਾਲ, ਕਿੰਨਾ ਵਿਚਾਰਾਂ ਦੇ ਨਾਲ, ਕਿੰਨੀ ਬਾਤੀ, ਕਿਹੜੀ ਵਿਚਾਰ ਦੇ ਨਾਲ ਅਸੀਂ ਉਹ ਸੌ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ। ਉਹ ਫਿਰ ਦੱਸਣਗੇ ਕਿ ਭਾਈ ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡਭਾਗੀ ਪਾਏ, ਕਿ ਭਾਈ ਜਿਹੜਾ ਸੰਤ ਦਾ ਮਾਰਗ ਹੈ ਨਾ, ਇਹ ਤਾਂ ਧਰਮ ਦੀ ਪੌੜੀ ਆ, ਅਤੇ ਫਿਰ ਧਰਮ ਦੇ ਡੰਡੇ ਆ, ਇਹਦੀਆਂ ਸਰਤ ਭੂਮਿਕਾ। ਸਮਾਂ ਦੀ ਦਾਸ ਬੇਨਤੀ ਕਰੇ, ਸੁਭ ਇੱਛਾ ਸੁਭ ਚਾਰਨਾ ਸਤ ਭੂਮਿਕਾ ਇਹਦੀਆਂ। ਪਹਿਲਾਂ ਸੁਭ ਇੱਛਾ ਰੱਖਣੀ, ਮਨ ਦੇ ਵਿੱਚ ਭੈੜੀ ਇੱਛਾ ਪੈਦਾ ਹੀ ਨਾ ਹੋਣ ਦੇਣੀ, ਆਪਣੇ ਮਨ ਦੇ ਖਿਆਲ ਰੋਕ ਕੇ ਰੱਖਣੇ, ਪਰਾਇਆ ਰੂਪ ਤੱਕਣ ਵੱਲੋਂ, ਪਰਾਇਆ ਧਨ ਤੱਕਣ ਵੱਲੋਂ, ਸਾਧ ਜੀ ਪਰਾਇਆ ਸੋਭਾ ਤੱਕਣ ਵੱਲੋਂ ਇਸ ਮਨ ਨੂੰ ਰੋਕ ਲੈਣਾ, ਇਹ ਹੈ ਸੁਭ ਇੱਛਾ। ਫਿਰ ਸੁਭ ਕਾਮਨਾ, ਮਨ ਦੇ ਵਿੱਚ ਜਿਹੜੀ ਕਾਮਨਾ ਰੱਖਣੀ ਹੈ ਨਾ ਕਿ ਮੈਨੂੰ ਇਸ ਗੱਲ ਦੀ ਪ੍ਰਾਪਤੀ ਹੋਵੇ, ਉਹਨੂੰ ਵੀ ਸੁਭ ਕਰਨਾ ਚਾਹੀਦਾ। ਇਹ ਧਰਮ ਦੀ ਪੌੜੀ ਦੇ ਡੰਡੇ ਆਏ, ਟੰਬੇ ਆ। ਫਿਰ ਭਾਈ ਇਹ ਜਿਹੜਾ ਟੰਬਾ ਹੈ ਸੁਭ ਕਾਮਨਾ ਦਾ, ਉਹ ਕਾਮਨਾ ਕੀ ਹੋਣੀ ਚਾਹੀਦੀ ਹੈ? ਮੈਨੂੰ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਮਿਲ ਜਾਏ। ਅੰਮ੍ਰਿਤ ਮਿਲ ਗਿਆ, ਫਿਰ ਸਤਿਗੁਰੂ ਦੇ ਦਰ ਤੋਂ ਕਾਮਨਾ ਕਰੀਏ ਕਿ ਮੈਂ ਮਹਾਰਾਜ ਅੰਮ੍ਰਿਤ ਵੇਲੇ ਰੋਜ਼ ਹੀ ਉੱਠਾਂ, ਇਸ਼ਨਾਨ ਕਰਾਂ ਅਤੇ ਵਾਹਿਗੁਰੂ ਦਾ ਸਿਮਰਨ ਕਰਾਂ। ਮਨ ਦੇ ਵਿੱਚ ਕਾਮਨਾ ਹੋਵੇ ਕਿ ਮੈਂ ਰੋਜ਼ ਸਤਸੰਗਤ ਵਿੱਚ ਜਾਵਾਂ, ਗੁਰੂ ਕੀ ਕਥਾ ਸੁਣਾਂ, ਸੰਗਤ ਦੇ ਤੱਪੜ ਝਾੜਾਂ ਜਾ ਕੇ ਅਤੇ ਮੈਂ ਦਸਾਂ ਨੌਂ ਦੀ ਕਿਰਤ ਕਰਾਂ ਅਤੇ ਲੋੜਵੰਦ ਗਰੀਬ ਗੁਰਸਿੱਖਾਂ ਦੀ ਮਦਦ ਕਰਾਂ। ਜਿੱਥੇ ਮੈਂ ਗੁਰੂ ਕਾ ਸਿੱਖ ਹਾਂ, ਉੱਥੇ ਗੁਰੂ ਦੇ ਮਿਸ਼ਨ ਦਾ ਮੈਂ ਪਹਿਰੇਦਾਰ ਵੀ ਹਾਂ। ਧੰਨ ਕਲਗੀਧਰ ਪਾਤਸ਼ਾਹ ਜੀ ਨੇ ਇੱਕ ਮਿਸ਼ਨ ਬਣਾਇਆ ਹੈ, ਇਹ ਸ਼ੁਭ ਕਾਮਨਾ ਹੈ। ਅੱਗੇ ਤਨੂ ਮਾਨਸਾ ਹੈ, ਤੀਜਾ ਡੰਡਾ, ਤੀਜਾ ਟੰਬਾ ਹੈ। ਉਹ 'ਚ ਕੀ ਹੈ? ਆਸੇ ਪਾਸੇ ਦਾ ਖਿਆਲ ਰੱਖਣਾ ਕਿ ਮੇਰੇ ਇਰਦ ਗਿਰਦ, ਮੇਰੇ ਆਂਢ ਗੁਆਂਢ ਕੀ ਹੋ ਰਿਹਾ ਹੈ। ਗੁਰਸਿੱਖੀ ਨੂੰ ਢਾਅ ਲੱਗਣ ਵਾਲੀਆਂ ਕੋਈ ਇਹੋ ਜਿਹੀਆਂ ਘਟਨਾਵਾਂ ਤਾਂ ਨਹੀਂ ਪੈਦਾ ਹੋ ਰਹੀਆਂ ਜਿਹਦੇ ਨਾਲ ਗੁਰੂ ਕੀ ਸਿੱਖੀ ਨੂੰ ਢਾਅ ਲੱਗੇ? ਸਿੱਖੀ ਨੂੰ ਢਾਅ ਲੱਗੇਗੀ ਤਾਂ ਮੈਨੂੰ ਢਾਅ ਲੱਗੇਗੀ। ਮਨ ਵਿੱਚ ਇਹ ਮਾਨਸਾ ਰੱਖਣੀ ਸਾਧ ਸੰਗਤ। ਇਸ ਵਾਸਤੇ ਜਦੋਂ ਅਸੀਂ ਉਹਨਾਂ ਸੁਹਾਗਣਾਂ ਨੂੰ ਪੁੱਛਾਂਗੇ ਕਿ ਕਿੰਨਾ ਵਿਚਾਰਾਂ ਦੇ ਨਾਲ ਪ੍ਰਭੂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ, ਉਹ ਕਹਿਣਗੇ ਸੁਭ ਇੱਛਾ ਸੁਭ ਚਾਰਨਾ ਤਨੂ ਮਾਨਸਾ ਆਦਿਕ। ਇਹਨਾਂ ਸੱਤ ਭੂਮਿਕਾ ਵੱਲ ਗੁਰੂ ਕੇ ਸਿੱਖਾ ਖਿਆਲ ਰੱਖੀ, ਤੇਰੇ ਮਨ ਵਿੱਚ ਭੈੜੇ ਫੁਰਨੇ ਨਾ ਆਉਣ। ਅਤੇ ਫਿਰ ਸਤਿਗੁਰੂ ਕਿਰਪਾ ਕਰਨ, ਮਨ ਦੇ ਵਿੱਚ ਜੇ ਚੌਥੀ ਭੂਮਿਕਾ ਪਰ ਕਾ ਬੁਰਾ ਨਾ ਰੱਖ ਹੈ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ, ਪਰਾਇ ਦਾ ਬੁਰਾ ਚਿੱਤ ਬਣਾਈ ਨਹੀਂ ਕਿ ਮੈਂ ਫਲਾਨਾ ਬੰਦਾ ਖਤਮ ਹੋ ਜਾਵੇ ਉਹਦਾ ਧਨ ਮੈਨੂੰ ਮਿਲ ਜਾਏ, ਫਲਾਨਾ ਬੰਦਾ ਖਤਮ ਹੋਵੇ ਤੇ ਪਿੰਡ ਦੀ ਸਰਪੰਚੀ ਮੈਨੂੰ ਮਿਲ ਜਾਏ। ਕਹਿੰਦੇ ਮਹਾਰਾਜ, ਕਹਿੰਦੇ ਇਹ ਨਾ ਰੱਖੀ ਮਨ ਵਿੱਚ। ਗੁਰੂ ਕੇ ਸਿੱਖਾਂ ਹਮੇਸ਼ਾ ਹੀ ਭਲਾ ਚਾਹੁਣਾ ਹੈ, ਕਿਉਂਕਿ ਗੁਰੂ ਕਾ ਸਿੱਖ ਨੂੰ ਇੱਕ ਭਾਵਨਾ ਦਿੱਤੀ ਹੋਈ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਰਬੱਤ ਦੇ ਭਲੇ ਤੋਂ ਨਾ ਭੜਕੀ। ਇਹ ਸਾਧ ਸੰਗਤ ਜੀ, ਸੰਤ ਦੇ ਮਾਰਗ ਦੇ ਧਰਮ ਦੀ ਪੌੜੀ ਦੇ ਟੰਬੇ ਨੇ। ਜਦੋਂ ਪੁੱਛਿਆ ਉਹਨਾਂ ਪਿਆਰਿਆਂ ਨੂੰ ਜਾ ਕੇ ਕਿ ਅਸੀਂ ਕਿੰਨਾ ਵਿਚਾਰਾਂ ਦੇ ਨਾਲ ਪ੍ਰਮਾਤਮਾ ਨੂੰ ਮਿਲ ਸਕਦੇ ਹਾਂ, ਤਾਂ ਸਤਿਗੁਰੂ ਦੇ ਪਿਆਰੇ ਕਿਰਪਾ ਕਰਦੇ ਹਨ,
ਜੋ ਕਿਸ਼ ਕਰੇ ਸੋ ਭਲਾ ਕਰ ਮਾਨੀਐ।
ਉਹ ਫਰਮਾਉਂਦੇ ਨੇ ਸੰਤ ਭਗਤ, ਲੈ ਭਾਈ ਜੋ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਵਰਤਾਰਾ ਵਰਤਾ ਰਿਹਾ, ਜੋ ਕੁਝ ਕਰ ਰਿਹਾ ਉਹਨੂੰ ਭਲਾ ਕਰਕੇ ਮੰਨੀ, ਉਹਦੇ ਤੋਂ ਔਖਾ ਨਾ ਹੋ ਜਾਈ। ਘਰ ਦੇ ਵਿੱਚ ਪੁੱਤਰ ਮਰ ਗਿਆ, ਇਹ ਨਾ ਕਿ ਮੇਰਾ ਹੀ ਪੁੱਤ ਮਰਨਾ ਸੀ, ਨਹੀਂ ਭਾਈ, ਵੱਡੀਆਂ ਗੱਲਾਂ ਹੈ। ਪਰ ਹੋਏ ਗੁਰੂ ਘਰ ਦੇ ਵਿੱਚ ਗੁਰੂ ਕੇ ਸਿੱਖ ਐਸੇ ਜਿਨ੍ਹਾਂ ਨੇ ਇਸ ਭਾਵਨਾ ਨੂੰ ਪ੍ਰਗਟਾਇਆ ਹੈ। ਮਹਾਰਾਜ ਕਹਿੰਦੇ ਭਾਈ ਉਹਦੇ ਹੁਕਮ ਵਿੱਚ ਰਹੀ, ਹੁਕਮ ਕਰੀ ਨਾ ਕਿ ਮਹਾਰਾਜ ਮੈਂ ਅਰਦਾਸ ਕਰਦਾ ਹੈ ਕਿ ਆ ਫਲਾਨੇ ਦੇ ਪੁੱਤਰ ਹੋ ਜਾਵੇ। ਮੈਂ ਅਰਦਾਸ ਕਰਦੀ ਭਾਈ ਤਾਂ ਹੁਕਮ ਹੋ ਗਿਆ, ਫਿਰ ਨਹੀਂ ਭਾਣੇ ਵਿੱਚ ਰਹੀ, ਅਰਦਾਸ ਕਰਨੀ ਸਿਖਾਈ ਹੈ ਸਾਨੂੰ ਕਿ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਜੀ, ਆਪ ਜੀ ਨੂੰ ਭਾਵੇ ਅਤੇ ਆਹ ਗੁਰਸਿੱਖਾਂ ਦੀ ਆਪ ਦੇ ਚਰਨਾਂ ਵਿੱਚ ਜੋਦੜੀ ਆ, ਆਪਦੇ ਵੱਲੋਂ ਹੁਕਮ ਨਹੀਂ ਕਰਨਾ, ਭਾਵਨਾ ਵਿੱਚ ਰਹਿਣਾ ਹੈ।
ਹਿਕਮਤ ਹੁਕਮ ਚੁਕਾਈ ਹੈ,
ਕਹਿੰਦੇ ਭਾਈ ਜਿਹੜੀ ਹਿਕਮਤ ਕਰਨੀ ਹੈ, ਚਤੁਰਾਈ ਕਰਨੀ ਹੈ ਅਤੇ ਹੁਕਮ ਕਰਨਾ ਹੈ, ਇਹ ਮਨ ਦੇ ਵਿੱਚੋਂ ਖਤਮ ਕਰ ਦੇ, ਇਹ ਹੁਕਮ ਮਨ ਵਿੱਚ ਨਹੀਂ ਰੱਖਣਾ।
ਜਾ ਕੇ ਪ੍ਰੇਮ ਪਦਾਰਥ ਪਾਈ ਹੈ,
ਤਾਂ ਕਰਕੇ ਜਾ ਕੇ, ਤਾਂ ਕਰਕੇ ਕਹਿੰਦੇ ਭਾਈ ਪ੍ਰੇਮ ਪਦਾਰਥ ਨੂੰ ਪ੍ਰਾਪਤ ਕਰ ਸਕੇਗਾ। ਜਦੋਂ ਭਾਵਨਾ ਇੰਨੀ ਬਣ ਗਈ ਕਿ ਗੁਰੂ ਸਾਹਿਬ ਜੋ ਕੁਝ ਕਰ ਰਹੇ ਨੇ
ਉਹ ਮੇਰੇ ਭਲੇ ਵਾਸਤੇ ਕਰ ਰਹੇ ਨੇ, ਉਹਦੇ ਵਿੱਚ ਹੀ ਸਾਡਾ ਭਲਾ ਹੈ। ਤੇ ਮਹਾਰਾਜ ਤੇ ਕਦੇ ਹੁਕਮ ਨਹੀਂ ਕਰਨਾ ਕਿ ਮਹਾਰਾਜ ਇੰਜ ਨਹੀਂ, ਇੰਜ ਹੋਣਾ ਚਾਹੀਦਾ ਹੈ, ਇਹ ਨਹੀਂ, ਭਾਵਨਾ ਰੱਖਣੀ ਹੈ। ਤੇ ਫਿਰ ਕੀ ਉਹ ਚੋਂ ਪ੍ਰਾਪਤ ਹੋਵੇਗਾ? ਪ੍ਰੇਮ, ਪ੍ਰੇਮ ਦਾ ਜਿਹੜਾ ਪਦਾਰਥ ਹੈ ਉਸ ਦੀ ਪ੍ਰਾਪਤੀ ਹੋ ਜਾਵੇਗੀ।
ਤਉ ਚਰਣੀ ਚਿੱਤ ਲਾਈ,
ਭਾਈ ਚਰਨਾਂ ਦੇ ਨਾਲ, ਗੁਰੂ ਕੇ ਸ਼ਬਦ ਦੇ ਨਾਲ ਤਾਂ ਚਿੱਤ ਜੋੜਿਆ ਜਾ ਸਕਦਾ, ਐਵੇਂ ਨਹੀਂ ਜੋੜਿਆ ਜਾ ਸਕਦਾ।
ਸਾਹੁ ਕਹੈ ਸੋ ਕੀਜੈ, ਤਨ ਮਨੋ ਦੀਜੈ।
ਜੋ ਪ੍ਰਮਾਤਮਾ ਕਹੇ ਜਾਂ ਕਰ ਜਾਂ ਗੁਰ ਕਹੈ ਉੱਠੋ ਮੇਰੇ ਭਾਈ, ਬਹਿ ਜਾਏ ਕੁਸਲ ਬੁਗਲਾਰੇ। ਸਾਡੀ ਆਦਤ ਇਹ ਬਣੀ ਹੈ, ਗੁਰੂ ਕਹੇ ਉੱਠੋ ਗੁਰੂ ਕੇ ਸਿੱਖੋ, ਸਾਨੂੰ ਸਿਰ ਦੀ ਲੋੜ ਹੈ, ਫਿਰ ਦੀਵਾਨ ਛੱਡ ਕੇ ਭੱਜ ਜਾਂਦੇ ਨੇ, ਵਿਰਲੇ ਹੀ ਨਿੱਤਰਦੇ ਨੇ। ਨਹੀਂ ਭਾਈ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਜੋ ਪਰਮਾਤਮਾ ਜੋ ਵਾਹਿਗੁਰੂ ਕਹਿੰਦਾ ਹੈ, ਜੋ ਮਾਲਕ ਪਰਮਾਤਮਾ ਸਾਨੂੰ ਕਹਿੰਦਾ ਹੈ, ਉਹਨੂੰ ਕਰਨਾ ਕਰੋ, ਉਹਨੂੰ ਮਨ ਦੇ ਵਿੱਚ ਧਾਰਨਾ ਕਰੋ, ਮੰਨਣਾ ਕਰੋ।
ਐਸਾ ਪਰਮਲ ਲਾਈ,
ਐਸੀ ਕਹਿੰਦੇ ਆਪਣੇ ਮਨ ਦੇ ਵਿੱਚ ਇਹ ਹੁਕਮ ਮੰਨਣ ਦੀ ਖੁਸ਼ਬੂ ਲਾ ਲਓ। ਪਰਮਲ ਹੁੰਦਾ ਖੁਸ਼ਬੂ, ਕਹਿੰਦੇ ਇਹ ਖੁਸ਼ਬੂ ਹੀ ਤੇਰੇ ਮਨ ਵਿੱਚ ਪੈਦਾ ਹੋ ਜਾਏਗੀ ਕਿ ਜੋ ਪ੍ਰਭੂ ਨੇ ਕਰਨਾ ਹੈ ਉਹ ਸਾਡੇ ਭਲੇ ਵਾਸਤੇ ਹੈ, ਉਹਦੇ ਵਿੱਚ ਹੀ ਸਾਡਾ ਪ੍ਰੇਮ ਹੈ ਤੇ ਉਹਦੇ ਵਿੱਚ ਭਾਵਨਾ ਜੁੜੀ ਰਹਿਣੀ ਹੈ।
ਏਵ ਕਹੈ ਸੁਹਾਗਣੀ ਭੈਣੇ,
ਇਸ ਤਰ੍ਹਾਂ ਕਿਹਾ ਜਿਹੜੀਆਂ ਸੁਹਾਗਣਾਂ ਸਨ, ਪ੍ਰਭੂ ਪਰਮਾਤਮਾ ਦੇ ਸੰਤ ਭਗਤ ਸਨ, ਉਹਨਾਂ ਨੇ ਇਹ ਉਪਦੇਸ਼ ਦੇਣਾ ਕੀਤਾ ਹੈ।
ਇੰਨੀ ਬਾਤੀ ਸਾਹ ਪਾਈ ਹੈ,
ਇਹਨਾਂ ਵਿਚਾਰਾਂ ਨੂੰ ਧਾਰਨ ਕਰਕੇ ਪ੍ਰਭੂ ਦੀ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ।
ਆਪ ਗਵਾਈ ਹੈ ਤਾਂ ਸਾਹ ਪਾਈ ਹੈ,
ਭਾਈ ਪਹਿਲਾਂ ਆਪਣਾ ਆਪ ਤਿਆਗ ਦੇ, ਆਪ ਸਵਾਰਾ ਮੈਂ ਮਿਲਿਆ, ਮੈਂ ਮਿਲਿਆ ਸੁੱਖ ਹੋਏ। ਜਦੋਂ ਆਪਣਾ ਆਪ ਤਿਆਗਤਾ, ਆਪਣਾ ਆਪ ਸਵਾਰ ਲਿਆ, ਪ੍ਰਭੂ ਦੇ ਨਾਲ ਜੋੜ ਲਿਆ, ਆਪਾ ਭਾਵ ਹੀ ਗਵਾ ਦਿੱਤਾ। ਕਬੀਰ ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾ ਤਤ ਤੂੰ, ਮੇਰਾ ਮੁਝ ਮੈਂ ਕਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੇ ਕੇ ਅਲੱਗ ਹੈ ਮੇਰਾ। ਇਸ ਵਾਸਤੇ ਆਪ ਗਵਾਈ ਹੈ ਤਾਂ ਸੋ ਪਾਈਐ, ਆਪਾਂ ਆਪ ਆਪਣਾ ਆਪ ਆਪਣੀ ਭਾਵਨਾ ਹੀ ਮਨ ਦੇ ਵਿੱਚੋਂ ਖਤਮ ਕਰ ਦੇਣੀ ਹੈ, ਆਪਾਂ ਆਪ ਮੇਟ ਲੈਣਾ ਹੈ।
ਔਰ ਕੈਸੀ ਚਤੁਰਾਈ,
ਕਹਿੰਦੇ ਭਾਈ ਹੋਰ ਕਿਸੇ ਕਿਸਮ ਦੀ ਕੋਈ ਚਤੁਰਾਈ ਇੱਥੇ ਚੱਲ ਨਹੀਂ ਛੱਡ ਸਕਦੀ, ਚਤੁਰਾਈ ਨਾ ਚਤੁਰਭੁਜ ਪਾਈ ਹੈ, ਚਤੁਰਾਈਆਂ ਦੇ ਨਾਲ ਉਸ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਸਾਹੋ ਨਦਰ ਕਰ ਦੇਖੈ ਸੋ ਦਿਨ ਲੇਖੈ,
ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਜਿੱਦੇ ਸਾਨੂੰ ਸੰਗਤ ਵਿੱਚ ਮਿਲਾ ਦੇਣ, ਸੰਗਤ ਦੇ ਦਰਸ਼ਨਾਂ ਦੇ ਵਿੱਚੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਕਰਵਾ ਦੇਣ, ਉਹ ਦਿਨ ਸਾਡਾ ਜ਼ਿੰਦਗੀ ਦਾ ਲੇਖੇ ਵਿੱਚ ਸਮਝਣਾ ਚਾਹੀਦਾ ਹੈ।
ਕਾਮਣ ਨੌ ਨਿਧ ਪਾਈ,
ਉਹ ਦਿਨ ਕਾਮਣ ਜੀਵ ਰੂਪ ਇਸਤਰੀ ਹੈ, ਉਹ ਕਹਿੰਦੀ ਮੈਨੂੰ ਨੌ ਨਿਧਾਂ ਪ੍ਰਾਪਤ ਹੋ ਗਈਆਂ, ਨੌ ਗੋਲਕਾਂ ਸਰੀਰ ਦੀਆਂ ਮੇਰੀਆਂ ਸਫਲੀਆਂ ਹੋ ਗਈਆਂ, ਸਾਧ ਸੰਗਤ ਜੀ ਨਵਦਾ ਭਗਤੀ ਮੈਨੂੰ ਪ੍ਰਾਪਤ ਹੋ ਗਈ।
ਆਪਣੇ ਕੰਤ ਪਿਆਰੀ ਸਾ ਸੁਹਾਗਣ,
ਭਾਈ ਉਹ ਜਿਹੜੀ ਸੁਹਾਗਣ ਹੈ ਆਪਣੇ ਕੰਤ ਪ੍ਰਭੂ ਪਰਮਾਤਮਾ ਨੂੰ ਉਹ ਪਿਆਰੀ ਹੋਈ ਹੈ, ਉਹਦੇ ਨਾਲ ਪ੍ਰੇਮ ਜੁੜਿਆ ਹੈ, ਉਹਦੀ ਪ੍ਰੇਮ ਦੀ ਭਾਵਨਾ ਦੇ ਵਿੱਚ, ਪ੍ਰੇਮ ਦੀ ਲਿਸਟ ਵਿੱਚ, ਪ੍ਰੇਮ ਦੀ ਕਤਾਰ ਵਿੱਚ ਆ ਕੇ ਖੜੀ ਗਈ, ਖੜੋ ਗਈ।
ਨਾਨਕ ਸਾ ਸਬਰਾਈ,
ਹਜ਼ੂਰ ਫਰਮਾਉਂਦੇ ਹਨ ਕਿ ਭਾਈ ਜਿਹੜੀ ਉਹ ਜੀਵ ਰੂਪ ਇਸਤਰੀ ਹੈ ਨਾ, ਉਹ ਸਬਰਾਈ ਹੈ, ਭਾਵ ਉਹ ਸੁਭ ਗੁਣਾਂ ਵਾਲੀ ਹੈ, ਉਹ ਸ੍ਰੇਸ਼ਟ ਗੁਣਾਂ ਵਾਲੀ ਹੈ।
ਐਸੇ ਰੰਗ ਰਾਤੀ ਸਹਿਜ ਕੀ ਮਾਤੀ,
ਭਾਈ ਐਸੇ ਸੁਭ ਗੁਣਾਂ ਦੇ ਵਿੱਚ ਰੰਗੀ ਹੋਈ ਜੀਵ ਰੂਪ ਇਸਤਰੀ ਜਿਹੜੀ ਪਰਮਾਤਮਾ ਦੇ ਰੰਗ ਵਿੱਚ ਰੰਗੀ ਹੋਈ ਹੈ।
ਤਹਿਨਿਸ ਭਾਏ ਸਮਾਣੀ,
ਦਿਨ ਰਾਤ ਉਹ ਭੈ ਭਾਵਨਾ ਦੇ ਵਿੱਚ ਸਮਾਈ ਰਹਿੰਦੀ ਹੈ। ਊਠਤ ਬੈਠਤ ਸੋਵਤ ਨਾਮ, ਪਰਮਾਤਮਾ ਦੇ ਨਾਮ ਨੂੰ ਜਪਦੀ ਵੀ ਹੈ ਤੇ ਪਰਮਾਤਮਾ ਦੀ ਭੈ ਭਾਵਨੀ ਵਿੱਚ ਵੀ ਰਹਿੰਦੀ ਹੈ।
ਸੁੰਦਰ ਸਾਏ ਸਰੂਪ ਬੇਚੱਖਣ,
ਭਾਈ ਇਸ ਤੋਂ ਸੁੰਦਰ ਸਰੂਪ ਕੀ ਹੋ ਸਕਦਾ ਹੈ? ਉਹ ਸਮਝੋ ਕਿ ਸਭ ਤੋਂ ਵਿਚੱਖਣ, ਕਹਿਣ ਤੋਂ ਰਹਿਤ, ਅਤਿਅੰਤ ਸੁੰਦਰ ਉਹ ਜੀਵ ਰੂਪ ਇਸਤਰੀ ਹੈ। ਆਹ ਸਾਡਾ ਜਿਹੜਾ ਸਾਹਮਣੇ ਸਰੂਪ ਦਿਸਦਾ ਨਾ ਕਿ ਅਸੀਂ ਦਸਤਾਰ ਚੰਗੀ ਸਜਾ ਲਈ, ਕੱਪੜੇ ਚੰਗੇ ਮਹਿੰਗੇ ਪਾਲੇ, ਮਹਾਰਾਜ ਕਹਿੰਦੇ ਇਹ ਨਹੀਂ। ਜੇ ਤੇਰੇ ਵਿੱਚ ਭੈ ਭਾਵਨਾ ਹੈ, ਸੁਭ ਗੁਣਾਂ ਨੂੰ ਧਾਰਨ ਕਰ ਲਿਆ, ਪ੍ਰਭੂ ਦੇ ਹੁਕਮ ਨੂੰ ਮੰਨ ਲਿਆ, ਉਸ ਜੀਵ ਰੂਪ ਇਸਤਰੀ ਨੂੰ ਮਹਾਰਾਜ ਕਹਿੰਦੇ
ਇਹ ਅਤਿਅੰਤੀ ਸੁੰਦਰ ਹੈ।
ਕਹੀਐ ਸਾ ਸਿਆਣੀ,
ਹਜ਼ੂਰ ਕਹਿੰਦੇ ਭਾਈ ਉਹਨਾਂ ਨੂੰ ਸਿਆਣੀ ਕਹਿਣਾ ਕਰੀਏ, ਉਹ ਹੈ ਸਿਆਣੀ, ਉਹਨੂੰ ਸਿਆਣੀ ਕਿਹਾ ਜਾ ਸਕਦਾ ਹੈ ਜਿਹੜੀ ਪਰਮਾਤਮਾ ਦੇ ਨਾਮ ਵਿੱਚ ਰੰਗੀ ਗਈ ਹੈ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਆਪ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ, ਵਿਰਾਂ ਕੀਤੀਆਂ ਹਨ, ਬੇਅੰਤ ਉਪਦੇਸ਼ ਬਖਸ਼ਿਸ਼ ਕੀਤਾ ਹੈ। ਤੁਰਕੀ ਬਾਣੀ ਦੀਆਂ ਵਿਚਾਰਾਂ ਕਰਦਿਆਂ ਤੋਂ ਬੇਅੰਤੀ ਗਲਤੀਆਂ ਭੁੱਲਾਂ ਹੋਈਆਂ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਬਖਸ਼ ਲੈਣ, ਭੁੱਲਾਂ ਨਾ ਚਿਤਾਰਨ, ਆਪਣੇ ਚਰਨਾਂ ਨਾਲ ਜੋੜ ਲੈਣ। ਸਰਬੱਤ ਸੰਗਤਾਂ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ, ਸਾਰੇ ਗੁਰਮੁਖਾਂ ਦਾ ਬਹੁਤ ਬਹੁਤ ਧੰਨਵਾਦ ਹੈ। ਪਾਠੀ ਸਿੰਘ ਜੀ ਦਾ ਜਿਨ੍ਹਾਂ ਨੇ ਨਾਲ ਸੇਵਾ ਨਿਭਾਈ ਹੈ, ਸਾਰੀਆਂ ਸੰਗਤਾਂ ਦਾ ਭਾਈ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ ਜੀ।
ਐਸੇ ਰੰਗ ਰਾਤੀ ਸਹਿਜ ਕੀ ਮਾਤੀ, ਅਹਿਨਸ ਪਾਏ ਸੁਮਾਣੀ, ਸੁੰਦਰ ਸਾਏ ਸਰੂਪ ਵਿਚੱਖਣਾ, ਕਹੀਐ ਸਾ ਸਿਆਣੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।